Thank you. परमार्थ विचार सुन रहे हो। अपने पास और है, सुन भी सफला करो। मानव तन जो लक्ष्य राशि जीवन विचों बड़ा दुर्लभ है, जिसमें देवता भी चाहते हैं, जिसके वास्ते स्वर्ग राज इंद्र जैसी चेताब हैं और सानू प्राप्त है। इस मानव तन आके रहम की भक्ति की सेवा आदि करके इसमें सफला किया जा सकता है, क्योंकि जिस मंदिर की असी बूंद हैं, जिस रहित असी विछड़ के अनेक दुखों तकलीफों का शिकार हो गए हैं, उस विच मिलने वास्ते यही उपाय है वैराग भक्ति ज्ञान जो सत्संग द्वारा मिशन द्वारा प्राप्त होता है। उसी बाबत से तकरीबन 10 दिन तो इन्होंने विचारों सुन रहे हो, अज भी गज बज के शब्द विच बोलिया करो। रचना सतनी तद हुंदी है जिस हरी जस्त लगाया जाए। बिंदा बिंदा चुगली झूठ मूठ पिच पिच बोल के उसनु गंदे बुरे कर लेंगे। यदि शुद्धि वैरू का जस करती है, नाम लै तू गोबिंद का सूची पी रसना। इस करके सारे ही शब्द बोलिया करो, पहले दास बोलिया करेगा, फिर सारे भाई, तीसरे पास सब दीदियों, पीछे तक भी जितने बैठे हो सारे ही बोलिया करो। ਕਰਕੇ ਖਿਆਲ ਨੂੰ ਪੂਰਾ ਰੋਕ ਕੇ ਸਮੇਂ ਨੂੰ ਸਫਲਾ ਕਰੋ। ਉਹ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, ਜ਼ੁਬਾਨ ਦੁਆਰਾ ਸ਼ਬਦ ਵਿੱਚ ਬੋਲੀ ਜਾਓ, ਕੰਨਾਂ ਨੂੰ ਸੁਣਨ ਵਿੱਚ ਲਗਾ ਕੇ ਰੱਖੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦਿਓ, ਬੁੱਧ ਨਾਲ ਵਿਚਾਰ ਕਰੀ ਜਾਓ। ਮਨ ਦੇ ਦੌੜਨ ਦੇ ਇਹ ਦਰਵਾਜ਼ੇ ਬੰਦ ਹੋ ਜਾਣਗੇ, ਮਨ ਚੁੱਕ ਕੇ ਸ਼ਬਦ ਵਿੱਚ ਔਰ ਵਿਚਾਰ ਵਿੱਚ ਲੱਗ ਜਾਏਗਾ, ਗੁਰਾ ਗੁਰਾ ਨਾਲ ਪ੍ਰਾਪਤ ਹੋਏਗਾ। ਇਉਂ ਸਮੇਂ ਨੂੰ ਸਫਲਾ ਕਰੋ, ਕਿਉਂਕਿ ਸਮਾਂ ਉਹੀ ਸਫਲਾ ਹੈ ਉਹ ਹਲ ਚ ਲੇਖੇ ਦੇ ਜੋ ਯਾਦ ਸਾਹਿਬ ਵਿੱਚ ਗੁਜ਼ਰੇ ਤੋਂ ਲਈ ਗੁਜ਼ਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਸੁਨੀਲੇ ਗੁਜ਼ਰੇ ਸੰਜੇ ਤੇ ਖਜਰੇ। ਉਹੀ ਸਮਾਂ ਲੇਖੇ ਵਿੱਚ ਸਫਲਾ ਹੈ ਔਰ ਸੁਖਦਾਈ ਹੈ, ਸ਼ਾਂਤਮਈ ਹੈ, ਜੋ ਹਰੀ ਜਸ ਵਿੱਚ ਗੁਜ਼ਰਦਾ ਹੈ, ਬਾਕੀ ਦੇ ਸਮਾਂ ਲੇਖੇ ਵਿੱਚ ਨਹੀਂ। ਕਬੀਰ ਜੀ ਉਹ ਕਹਿੰਦੇ ਹਨ, ਸਤਸੰਗਤ ਮਿਲਾ ਦੋ ਘੜੀਆਂ, ਸਤਸੰਗਤ ਮਿਲਾ ਦੋ ਘੜੀਆਂ, ਜ਼ਿਆਦਾ ਵੀ ਕੋਈ ਬੰਦਾ ਹੈ ਜਾਂ ਕਿ ਨਾ। ਦੂਜੇ ਉਹਨਾਂ ਤੋਂ ਪੁੱਛੀ ਵੀ ਕੀ ਕਾਰਨ ਹੈ ਉੱਥੇ ਇਹੋ ਜਿਹੀ ਹਾਲਤ, ਕਿਵੇਂ 20 ਸਾਲ ਤੋਂ ਜ਼ਿਆਦਾ ਉਮਰ ਦਾ ਬੰਦਾ ਕਿਉਂ ਨਹੀਂ ਤੁਹਾਡੇ ਕਬਰਸਤਾਨ ਵਿੱਚ, ਜਿਹਨਾਂ ਨੇ ਤੁਸੀਂ ਬੜੀ ਅੱਛੀ ਤਰ੍ਹਾਂ ਕਬਰਾਂ ਬਣਾਈਆਂ ਹਨ? ਤੈਨੂੰ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ। ਮਰਦਾਨਾ ਉੱਥੇ ਪਹੁੰਚਿਆ, ਸੱਤ ਵਿੱਚ ਜਾ ਕੇ ਦੇਖਿਆ, ਬੜੇ ਬੜੇ ਸਿਆਣੇ ਬਜ਼ੁਰਗ 100-100 ਸਾਲ ਦੀ ਉਮਰ ਤੋਂ ਵੱਡੇ ਵੱਡੇ ਵੀ ਬੈਠੇ ਦੇਖੇ। ਉਹਨਾਂ ਨੂੰ ਜਾ ਕੇ ਬੜੇ ਪ੍ਰੇਮ ਨਾਲ ਮਿਲਿਆ ਤੇ ਪੁੱਛਿਆ, ਇੱਥੇ ਤਾਂ ਤੁਸੀਂ ਬੜੇ ਸਿਆਣੀ ਸਿਆਣੀ ਉਮਰ ਦੇ ਵੀ ਬਜ਼ੁਰਗ ਬੈਠੇ ਹੋਏ ਹੋ, ਚਾਰ ਦੀ ਵਾਰੀ ਦੇ ਅੰਦਰ ਜਿਹੜੀ ਤੁਹਾਡੀ ਸ਼ਮਸ਼ਾਨ ਭੂਮਿਕਾ ਹੈ ਉਹਦੇ ਵਿੱਚ ਤਾਂ 20 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਬੰਦਾ ਹੀ ਨਹੀਂ ਜਿੰਨੇ ਮਰ ਚੁੱਕੇ, ਇਹ ਕੀ ਕਾਰਨ ਹੈ? ਇਹ ਗੱਲ ਸੁਣ ਕੇ ਉਹਨਾਂ ਦੇ ਸਭ ਤੇ ਦੁਖੀ ਬੰਦਾ ਬਜ਼ੁਰਗ ਬੰਦਾ ਕਹਿਣ ਲੱਗਾ, ਭਾਈ ਮਰਦਾਨਾ ਬੈਠ ਜਾਓ, ਤੁਹਾਨੂੰ ਇਸ ਗੱਲ ਦਾ ਅੱਛੀ ਤਰ੍ਹਾਂ ਪਤਾ ਲੱਗ ਜਾਏਗਾ ਵੀ ਇਸ ਗੱਲ ਵਿੱਚ ਕੀ ਭੇਦ ਹੈ, ਕੀ ਰਾਜ ਹੈ। ਉਹ ਕਹਿਣ ਲੱਗਾ, ਭਾਈ ਮਰਦਾਨਾ, ਸਾਡੇ ਨਗਰ ਦੇ ਵਿੱਚ ਇੱਕ ਵੀ ਬੰਦਾ ਨਾਸ਼ਤਕ ਨਹੀਂ। ਦੋ ਕਿਸਮ ਦੇ ਬੰਦੇ ਦੁਨੀਆਂ ਵਿੱਚ ਮਰਨ ਚਾਹੁੰਦੇ ਹਨ, ਇੱਕ ਇਹਨਾਂ ਨੂੰ ਨਾਸ਼ਤਕ ਕਹਿੰਦੇ ਹਨ, ਇੱਕ ਇਹਨਾਂ ਨੂੰ ਆਸਤਕ ਕਹਿੰਦੇ ਹਨ। ਨਾਸ਼ਤਕ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਲੋਕ ਬੁਰੀ ਸੁਸਾਇਟੀ ਵਿੱਚ ਵਿਚਰਦੇ, ਬੁਰਾ ਲਿਟਰੇਚਰ ਪੜ੍ਹਦੇ, ਬੁਰੇ ਕੰਮਾਂ ਵਿੱਚ ਪ੍ਰਵਿਰਤ ਹੋਣ ਕਰਕੇ ਬੁੱਧ ਮੈਲੀ ਹੋ ਜਾਂਦੀ ਹੈ। ਉਹਨਾਂ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਇਹੋ ਜਿਹੇ ਨੇਚੇ, ਇਹੋ ਜਿਹੇ ਵਿਚਾਰ ਪ੍ਰਵੇਸ਼ ਕਰ ਜਾਂਦੇ ਹਨ, ਰੱਬ ਕੋਈ ਨਹੀਂ ਕਿਉਂਕਿ ਦੀਦਾ ਨਹੀਂ, ਹਿਸਾਬ ਕਿਤਾਬ ਮੰਗਣ ਵਾਲਾ ਕੋਈ ਨਹੀਂ, ਕਦੇ ਕਿਸੇ ਨੇ ਆ ਕੇ ਨਹੀਂ ਦੱਸਿਆ ਵੀ ਹਿਸਾਬ ਕਿਤਾਬ ਸਾਥੋਂ ਮੰਗਿਆ ਹੈ। ਇੰਨੀਆਂ ਗੱਲਾਂ ਉਹਨਾਂ ਦੇ ਚਿੱਤ ਵਿੱਚ ਬੈਠ ਕੇ ਉਹਨਾਂ ਨੂੰ ਰੱਬ ਦੀ ਅਸਤਿਤਵ ਮੁਨਕਰ ਕਰ ਦਿੰਦੀਆਂ। ਉਹਨਾਂ ਨੂੰ ਨਾਸਤਕ ਕਿਹਾ ਜਾਂਦਾ ਹੈ। ਆਸਤਕ ਉਹਨਾਂ ਨੂੰ ਕਹਿੰਦੇ ਹਨ ਜੋ ਸਤਸੰਗ ਕਰਨ ਵਾਲੇ, ਭਜਨ ਕਰਨ ਵਾਲੇ, ਜਿਹਨਾਂ ਨੂੰ ਵਿਚਾਰ ਪ੍ਰਾਪਤ ਹੈ, ਜਿਹਨਾਂ ਨੇ ਵਿਚਾਰ ਦੁਆਰਾ ਅੱਛੀ ਤਰ੍ਹਾਂ ਦੇਖਿਆ ਵੀ ਹਰ ਜੜ ਵਸਤੂ ਨੂੰ ਪ੍ਰਕਾਸ਼ ਕਰਨ ਵਾਲਾ ਤਾਂ ਕੇਵਲ ਚੇਤਨ ਵਾਹਿਗੁਰੂ ਹੀ ਹੈ, ਅਗਰ ਉਹ ਨਾ ਹੋਵੇ ਸੰਸਾਰ ਦੀ ਅਸਤੀ ਵਿੱਚ ਨਹੀਂ ਹੋ ਸਕਦੀ। ਇਸ ਵਾਸਤੇ ਉਹ ਲੋਕ ਆਸਤਕ ਹੁੰਦੇ ਹਨ ਤੇ ਉਹ ਇਹ ਵੀ ਜਾਣਦੇ ਹਨ ਅਸੀਂ ਵੀ ਪਰਮਾਤਮਾ ਦੀ ਪਰਮਾਤਮਾ ਦੇ ਪੁੱਤਰ ਹਾਂ, ਫਰਕ ਇੰਨਾ ਕੀ ਹੈ? ਪਰਮਾਤਮਾ ਇੱਕ ਸਮੁੰਦਰ ਦੀ ਨਹੀਂ ਹੈ, ਅਸੀਂ ਦੇਹ ਦੀ ਹੱਦ ਦੇ ਅੰਦਰ ਜੋ ਹਾਂ, ਜੀਵਾਤਮਾ ਉਹ ਇੱਕ ਬੂੰਦ ਦੀ ਨਹੀਂ। ਬੂੰਦ ਤੇ ਸਮੁੰਦਰ ਪਾਣੀ ਪਾਣੀ ਰੂਪ ਹੋਣ ਦੇ ਨਾਤੇ ਇੱਕੋ ਹੀ ਹਨ, ਪਰ ਫਰਕ ਇੰਨਾ ਹੈ ਸਮੁੰਦਰ ਬਹੁਤ ਵਿਸ਼ਾਲ ਹੈ ਤੇ ਬੂੰਦ ਇੱਕ ਬੜੀ ਛੋਟੀ ਜਿਹੀ ਚੀਜ਼ ਹੈ। ਬੂੰਦ ਇਹਨੇ ਥੋੜੇ ਥੋੜੇ ਪਾਣੀ ਵਿੱਚ ਥੋੜਾ ਹੋਣ ਕਰਕੇ ਬਹੁਤ ਸਾਰੇ ਨੁਕਸ ਪੈਦਾ ਹੋ ਜਾਂਦੇ ਹਨ। ਇੱਕ ਦਰਿਆ ਪਾਣੀ ਦਾ ਭਰਿਆ ਹੁੰਦਾ, ਉਹਦੇ ਕਿਨਾਰੇ ਤੋਂ ਪਾਣੀ ਉਛਲ ਕੇ ਨੀਚੇ ਇੱਧਰ ਉੱਧਰ ਗੜਿਆਂ ਵਿੱਚ ਟੋਇਆਂ ਵਿੱਚ ਜਾ ਡਿੱਗਿਆ। ਥੋੜਾ ਪਾਣੀ ਹੋਣ ਕਰਕੇ ਬੜੀ ਦੇਰ ਤੱਕ ਖੜਨ ਕਰਕੇ ਉੱਥੇ ਡੰਗਰ ਪਸ਼ੂ ਫਿਰਨ ਕਰਕੇ ਉਸ ਪਾਣੀ ਦੇ ਵਿੱਚ ਬਦਬੋ ਪੈਦਾ ਹੋ ਗਈ, ਜੀਵ ਪੈਦਾ ਹੋ ਗਏ ਔਰ ਕਈ ਕਿਸਮ ਦੇ ਨੁਕਸ ਪੈਦਾ ਹੋ ਗਏ। ਜਿਸ ਨੂੰ ਕੋਈ ਪੀਣਾ ਤੱਕ ਵੀ ਉਸ ਪਿੰਡਾਂ ਤੱਕ ਵੀ ਧੋਣਾ ਪਸੰਦ ਨਹੀਂ ਕਰਦਾ। ਸੋ ਕਿਉਂ ਉਹ ਦਰਿਆ ਤੋਂ ਅਲੈਦਾ ਹੋ ਕੇ ਅਗਰ ਉਸ ਪਾਣੀ ਨੂੰ ਫਿਰ ਉਠਾ ਕੇ ਉਸੀ ਦਰਿਆ ਵਿੱਚ ਫੇਂਕ ਦਿੱਤਾ ਜਾਏ ਫਿਰ ਸ਼ੁੱਧ ਦਾ ਸ਼ੁੱਧ। ਇਸੀ ਤਰ੍ਹਾਂ ਹੀ ਜੀਵਾਤਮਾ ਗਿਆਨ ਵਾਸ ਹੋ ਕੇ ਪਰਮੇਸ਼ਵਰ ਤੋਂ ਵਿਛੜ ਗਿਆ। ਹਾਲਾਂਕਿ ਜਿਹਾ ਜਿਹਾ ਪਰਮੇਸ਼ਵਰ ਦਾ ਸੁਭਾਵ ਹੈ ਸਚਿਦਾਨੰਦ ਮਹਾਜੀ ਪਰ ਉਸ ਤੋਂ ਗਿਆਨ ਵਾਸ ਹੋ ਕੇ ਵਿਛੜ ਕੇ ਇਹਨੂੰ ਅਨੇਕਾਂ ਦੁੱਖ ਤਕਲੀਫਾਂ ਆ ਚਿੰਬੜੀਆਂ, ਆ ਵਿਆਹ ਪਾਤ ਦਾ ਸ਼ਿਕਾਰ ਹੋ ਗਿਆ, ਆਸਾ ਤ੍ਰਿਸ਼ਨਾ ਚਿੰਤਾ ਤਿੰਨ ਲੈਣਾ ਚਿੰਬੜੀਆਂ, ਕਾਮ ਕਰੋ ਮੰਕਾਰ ਪੰਜ ਦੂਤਾ ਚਿੰਬੜੇ, ਸ਼ਬਦ ਸਪਰ ਨੂੰ ਗੰਧ ਪੰਜ ਪੁਤਨੇ ਆ ਚਿੰਬੜੇ, ਅਵਿਦਿਆ ਸ਼ਮਤਾ ਰਾਗਦੈਸ਼ ਪੰਜ ਕਲੇਸ਼ਾਂ ਨੇ ਆ ਗ੍ਰਸਿਆ। ਇਸੀ ਤਰ੍ਹਾਂ ਹੋਰ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ। ਉਹਨਾਂ ਦਾ ਛੁਟਕਾਰਾ ਪਾਉਣ ਵਾਸਤੇ ਅਨੇਕ ਬ੍ਰਾਹਮਣੀ ਦੇ ਤਰੀਕੇ ਅਖਤਿਆਰ ਕਰਦਾ ਹੈ, ਕੋਈ ਸ਼ਰਾਬ ਪੀ ਕੇ, ਕੋਈ ਹੋਰ ਕਈ ਤਰੀਕੇ ਸਿਰ ਐਸ਼ ਵਿਸ਼ਕ ਦੁਆਰਾ, ਪਰ ਬਜਾਇਸ਼ਰ ਤੇ ਦੁਖੀ ਹੁੰਦਾ ਚਲਾ ਜਾਂਦਾ ਹੈ। ਹਾਂ, ਇਸ ਮਾਨਸਥਾਨ ਵਿੱਚ ਆ ਕੇ ਅਸੀਂ ਜੋ ਪਰਮਾਤਮਾ ਦੇ ਕੰਮ ਸਾਂ, ਜੋ ਉਹਦਾ ਸਰੂਪ ਹੈ ਸਤਿ ਚਿਤਾਨ, ਜਿਹਦੇ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਦੁੱਖ ਨਹੀਂ, ਕਸ਼ਟ ਨਹੀਂ, ਆਗਿਆ ਉਪਾਦ ਨਹੀਂ, ਅਸਤ ਚਿੰਤਾ ਨਹੀਂ, ਸ਼ਬਦ ਸਪਤ ਗੰਧ ਨਹੀਂ, ਰਾਮ ਅਹੰਕਾਰ ਨਹੀਂ, ਵਿਦਿਆ ਸੰਤਾ ਰਾਗ ਨਿਵੇਸ਼ ਪੰਜ ਕਲੇਸ਼ ਨਹੀਂ, ਇਹ ਸਤਿ ਚਿਤਾਨ ਦਾ ਸਾਗਰ ਹੈ। ਹਾਂ, ਇਹ ਮਾਨਸਥਾਨ ਵਿੱਚ ਆ ਕੇ ਸਤਸੰਗ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆ ਕੇ, ਸੇਵਾ ਭਗਤੀ ਕਰਕੇ, ਮਨ ਦੀ ਸ਼ੁੱਧੀ ਦੁਆਰਾ, ਗਿਆਨ ਦੁਆਰਾ, ਜਦ ਅਸੀਂ ਉਸਦੇ ਵਿੱਚ ਲੀਨ ਹੋ ਜਾਵਾਂਗੇ ਤਾਂ ਅਸੀਂ ਅਨੁਭਵ ਕਰਾਂਗੇ ਵਾਕਈ ਅਸੀਂ ਜੋ ਵਾਹਿਗੁਰੂ ਦਾ ਸਰੂਪ ਹੈ ਅਸੀਂ ਉਹੇ ਜੀ ਉਹਦੇ ਸੁਭਾਵਕ ਹੋਏ ਜੀ ਸਾਡੇ ਤਮਾਮ ਦੁੱਖਾਂ ਤੋਂ ਦੂਰੀ ਹੋ ਜਾਵਾਂਗੇ। ਮਨ ਤਨ ਇਸ ਵਾਸਤੇ ਵੀ ਆ ਹੈ, ਅਸਲ ਆਸਤਕ ਉਹ ਹੈ ਜਿਹੜਾ ਇਸ ਗਲੇ ਮਕਸੂਦ ਨੂੰ ਪਹੁੰਚ ਗਿਆ ਹੈ, ਬਾਕੀ ਜੋ ਕੋਸ਼ਿਸ਼ ਕਰਦੇ ਨੇ ਉਹ ਵੀ ਆਸਤਕ ਹੀ ਹਨ। ਸੋ ਬਜ਼ੁਰਗ ਕਹਿੰਦੇ ਨੇ ਭਾਈ ਮਰਵਾਨਾ, ਸਾਡੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਨਾਸਤਕ ਨਹੀਂ, ਸਾਰੇ ਆਸਤਕ ਹਨ। ਅਸੀਂ ਜਦ ਤੋਂ ਰੋਸ਼ਨ ਮਿਲਦੀ ਹੈ ਹਰ ਆਦਮੀ ਇੱਕ ਨੋਟਬੁੱਕ, ਇੱਕ ਨਾਮਚਾ ਜਾਂ ਬਹੀ ਬਣਾਉਂਦਾ ਹੈ ਆਪਣੀ, ਰੋਜ਼ ਪੈਣ ਵੇਲੇ ਰਾਤ ਨੂੰ ਵਿਨੇ ਥੋੜਾ ਬਹੁਤਾ ਸਤਸੰਗ ਭਜਨ ਪਾਠ, ਜਿੰਨਾ ਵੀ ਕਿਸੇ ਨੇ ਕੁਛ ਕੀਤਾ ਹੁੰਦਾ ਰੋਜ਼ ਲਿਖ ਕੇ ਪੈਂਦਾ, ਉਹ ਰੋਜ਼ ਨਾਮਚਾ ਤਿਆਰ ਹੁੰਦਾ ਚਲਾ ਜਾਂਦਾ। ਇਸੇ ਤਰ੍ਹਾਂ ਉਮਰ ਗੁਜ਼ਰਦੀ ਚਲੀ ਜਾਂਦੀ ਹੈ ਦੁਨੀਆਂ ਤੇ, ਸੰਸਾਰ ਤੇ ਜੋ ਆਇਆ ਹੈ ਸਭ ਨੇ ਹੀ ਜਾਣਾ ਹੈ, ਗਰੀਬ ਅਮੀਰ, ਪਾਪੀ ਪੁੰਨੀ, ਧਰਮੀ ਅਧਰਮੀ, ਪੀਰ ਪੈਗੰਬਰ ਔਲੀ, ਇਹ ਕਰਕੇ ਉਹ ਵੀ ਸੰਸਾਰ ਤੋਂ ਆ ਕੇ ਚਲੇ ਹੀ ਜਾਂਦੇ ਨੇ ਕਿ ਸੰਸਾਰ ਦੀ ਮਰਿਆਦਾ ਹੈ। ਇਸ ਕਰਕੇ ਜਦੋਂ ਪੂਰ ਪੂਰੀ ਹੁੰਦੀ ਹੈ
ਮੈਂ
ਇਹਨਾਂ ਬਚਨਾਂ ਵਿੱਚ ਵੱਡਾ ਵੱਡਾ ਦਿਨਾਂ ਗਿਣ ਕੇ ਦੱਸਦੇ ਹਨ। ਵੱਡਿਆਂ ਦੀ ਮਿਸਾਲ ਦਿੱਤੀ ਜਾਵੇ, ਛੋਟੇ ਤਾਂ ਆਪੀ ਗਿਣਤੀ ਵਿੱਚ ਆ ਜਾਂਦੇ। ਦੱਸਦੇ ਹਨ, ਇੱਕ ਸ਼ਿਵ ਭੈ, ਇੱਕ ਗਏ ਇੱਕ ਫੇਰ ਭੈ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ, ਬ੍ਰਹਮਾ ਵਿਸ਼ਨ ਕੇ ਤੇ ਵੇਦ ਪ੍ਰਾਣ ਕੇ ਤੇ ਸਿਮਰਤ ਸਮੂਹ ਕੇ ਹੋਏ ਹੋਏ ਬਤਾਏ ਹਨ। ਮੋਹਨ ਦੀ ਮਦਾਰ ਕੇ ਤੇ ਅਸ਼ਨੀ ਕੁਮਾਰ ਕੇ ਤੇ ਹੰਸਾ ਅਵਤਾਰ ਕੇ ਤੇ ਕਾਲ ਵਸ਼ ਪਏ ਹੈ, ਪੀਰ ਕਲੰਬਰ ਕੇ ਤੇ ਗਣੇ ਨਾ ਉਪਰਤ ਕੇ ਤੇ ਤੂੰ ਹੀ ਤੇ ਹੋਏ ਕੇ ਫਿਰ ਤੂੰ ਹੀ ਬਲੈ। ਸੰਸਾਰ ਪੰਜਾਂ ਤੱਤਾਂ ਤਾਂ ਸਭ ਦੀ ਬਨਾਵਟ ਹੈ, ਉਸਦੇ ਵਿੱਚ ਫਿਰ ਲੈ ਹੋ ਜਾਣਾ ਤੇ ਸੰਸਾਰ ਦੀ ਐਸੀ ਹੀ ਖੇਲ ਬਣੀ ਹੋਈ। ਹੋਰ ਕੀ ਜਿਹਨਾਂ ਨੂੰ ਲੋਕ ਅਵਤਾਰ ਉੱਤੇ ਵੱਡੇ ਮੰਨਦੇ ਹਨ, ਸਮੇਂ ਅਵਤਾਰ ਬਹੁਤ ਕਿਸਮ ਦੇ ਹੁੰਦੇ ਹਨ। ਇੱਥੇ ਰਾਮ ਚੰਦਰ ਜੀ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, ਤ੍ਰੇਤੇ ਯੁੱਗ ਦੇ ਵਿੱਚ ਰਾਵਣ ਕੁੰਭਕਰਨ ਆਦਿ ਅਨਿਆਈ ਰਾਜਾ ਨੂੰ ਮਾਰ ਕੇ ਧਰਮ ਸਥਾਪਨ ਕਰਨ ਦਾ ਜਿਹਨਾਂ ਨਿਮਿਤ ਸੀ, ਰਾਮ ਚੰਦਰ ਜੀ ਦਾ ਯੁੱਧ ਹੋ ਰਿਹਾ ਰਾਵਣ ਦੇ ਨਾਲ। ਉਸ ਮੌਕੇ ਰਾਸ਼ਨ ਮੁੱਕ ਗਿਆ। ਵੱਡਾ ਜਰਨੈਲ ਸੀ ਹਨੂੰਮਾਨ। ਰਾਮ ਚੰਦਰ ਜੀ ਹਨੂੰਮਾਨ ਨੂੰ ਬੁਲਾ ਕੇ ਕਹਿੰਦੇ ਨੇ, ਹਨੂੰਮਾਨ ਆ ਲੈ ਮੇਰੀ ਮੁੰਦੀ, ਸਲਾਮ ਪਹਾੜੀ ਤੇ ਜਾ, ਪਰਲੇ ਪਾਸੇ ਇੱਕ ਫੱਟਾ ਉਠਾ ਕੇ ਦੇਖੀ, ਉਹਦੇ ਹੇਠਾਂ ਬੈਠੀ ਇੱਕ ਬਹੁਤ ਬਿਰਦਾ ਚਿੱਕੀ ਬੀਵੀ ਹੋ ਰਹੀ, ਜਿਹਦੀਆਂ ਚਿੱਕੀਆਂ ਪਿੱਪਣਾ ਗੁਰਦਿਆਂ ਲੱਗਦੀਆਂ ਹੋਣ, ਇਹ ਮੇਰੀ ਮੁੰਦੀ ਦਿਖਾ ਕੇ ਉਸ ਤੋਂ ਰਾਸ਼ਨ ਲੈ ਆਉਂਦੀ। ਹਨੂੰਮਾਨ ਉੱਥੇ ਜਾਂਦਾ ਹੈ, ਖੱਟਾ ਉਠਾ ਕੇ ਵੇਖਿਆ, ਬੇਟਾ ਇੱਕ ਬਹੁਤ ਬਿਰਦਾ ਜਿਹਦੀਆਂ ਚਿੱਕੀਆਂ ਪਿੱਪਣਾ ਗੋਡਿਆਂ ਨਾਲ ਲੱਗਦੀਆਂ, ਚੱਕੀ ਪੀਸ ਰਹੀ ਹੈ। ਉਸਨੂੰ ਜਾ ਕੇ ਹਨੂੰਮਾਨ ਕਹਿਣਾ, ਮਾਤਾ ਆ ਮੁੰਦੀ ਵੇਖ ਲੈ, ਮੈਨੂੰ ਸ੍ਰੀ ਰਾਮ ਚੰਦਰ ਜੀ ਨੇ ਭੇਜਿਆ, ਉਹਨਾਂ ਦਾ ਜੰਗ ਰਾਵਣ ਨਾਲ ਹੋ ਰਿਹਾ, ਰਾਸ਼ਨ ਮੁੱਕ ਗਿਆ, ਮੈਂ ਰਾਸ਼ਨ ਲੈਣ ਵਾਸਤੇ ਆਇਆ। ਇਹ ਗੱਲ ਸੁਣ ਕੇ ਉਹ ਬਿਰਦਾ ਨੇ ਕਿਹਾ, ਠੀਕ ਹੈ ਮੈਂ ਮੁੰਦੀ ਵੇਖ ਲਈ, ਉਹ ਸਾਹਮਣੇ ਫੱਟਾ ਉਠਾ ਕੇ ਰੁੱਖੂ ਵਿੱਚ ਛੱਡ ਦੇ, ਰਾਸ਼ਨ ਤੈਨੂੰ ਮਿਲ ਜਾਏਗਾ। ਜਿਸ ਵਕਤ ਹਨੂੰਮਾਨ ਫੱਟਾ ਚੱਕ ਕੇ ਖੂਹ ਦੇ ਵਿੱਚ ਮੁੰਦੀ ਛਿੱਟਣ ਲੱਗਾ, ਕੀ ਦੇਖਦਾ, ਸਾਰਾ ਖੂਹ ਉਹੀਆਂ ਜਿਹੀਆਂ ਮੁੰਦੀਆਂ ਨਾਲ ਭਰਿਆ ਪਿਆ। ਉਹ ਕਹਿਣ ਲੱਗਾ, ਮਾਤਾ ਇਹ ਤਾਂ ਸਾਰਾ ਹੀ ਖੂਹ ਇਹੀਆਂ ਜਿਹੀਆਂ ਮੁੰਦੀਆਂ ਨਾਲ ਭਰਿਆ ਪਿਆ। ਕਹਿਣ ਲੱਗੀ, ਹਾਂ ਮੇਰੇ ਦੇਖਦੇ ਦੇਖਦੇ ਇੰਨੇ ਵਾਰੀ ਰਾਮ ਚੰਦਰ ਦਾ ਅਵਤਾਰ ਹੋ ਚੁੱਕਾ, ਹਾਂ ਤੂੰ ਮੇਰੇ ਤੋਂ ਰਾਸ਼ਨ ਲੈਣ ਵਾਸਤੇ ਆਉਂਦਾ ਰਿਹਾ ਇੰਨੀ ਵਾਰੀ ਹੀ। ਸੋ ਸੰਸਾਰ ਦੀ ਗਤੀ ਇਹੀ ਜਿਹੀ ਹੈ। ਇਉਂ ਕਰਕੇ ਗੁਰੂ ਜੀ ਕਹਿੰਦੇ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਉਕਸ਼ ਧਾਰੇ ਕਰ ਮਨੋਰੰਜਨ ਸੇਵਾ। ਸੰਸਾਰ ਦੇ ਵਿੱਚ ਜੋ ਵੀ ਆਇਆ ਉਹ ਵੀ ਸੰਸਾਰ ਤੋਂ ਤੁਰ ਗਿਆ ਹੈ। ਸਾਸਨ ਮੌਤ ਇੱਕ ਇਹੋ ਜਿਹੀ ਚੀਜ਼ ਹੈ ਜਿਹ ਤੋਂ ਸਾਰੀ ਦੁਨੀਆਂ ਡਰਦੀ, ਬੜੇ ਬੜੇ ਰਾਜੇ ਹਨ, ਸੂਰਮੇ ਰਾਠ ਬਹਾਦਰ, ਉਹ ਵੀ ਮੌਤ ਤੋਂ ਡਰਦੇ ਹਨ। ਪਰ ਇੱਕੋ ਹੀ ਰੱਬੀ ਬੰਦਾ ਹੈ ਜੋ ਮੌਤ ਦੀਆਂ ਅੱਖਾਂ ਵਿੱਚ ਧੂੜ ਪਾਉਂਦਾ ਹੈ, ਉਹ ਮੌਤ ਨੂੰ ਚਾਅ ਨਾਲ ਉਡੀਕਦਾ ਹੈ, ਬਲਕਿ ਕਹਿੰਦਾ ਹੈ ਇਸ ਮਰਨੀ ਤੇ ਜਗ ਰਹੇ ਮੇਰੇ ਮਨ ਆਨੰਦ, ਮਰਨੀ ਤੇ ਪਾਈਏ ਪੂਰਨ ਪਰਮਾ, ਜਿਹੜੀ ਮੌਤ ਤੋਂ ਡਰੇ ਜਗ ਸਾਨਾ, ਜਿਹੜੀ ਮੌਤ Thank you. ਮਰਨੇ ਤੇ ਜਗਤ ਮੇਰੇ ਮਨ ਆਨੰਦ ਮਰਨੇ ਤੇ ਪਾਈ ਪੂਰਨ ਪਰਮਾਨੰਦ। ਇਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ। ਕਬੀਰ ਜੀ ਕਹਿੰਦੇ ਮੇਰੇ ਮਨ ਆਨੰਦ ਸਾਧ ਮੌਤ ਤੋਂ ਮੋਹ ਮਾਇਆ ਵਿੱਚ ਫਸਿਆ ਆਦਮੀ ਅਗਿਆਨ ਵਸ ਪਦਾਰਥਾਂ ਦੇ ਮੋਹ ਦੇ ਅਧੀਨ ਹੋਇਆ ਹੋਇਆ ਮੌਤ ਤੋਂ ਡਰਦਾ ਹੈ। ਪਰ ਜਿਹੜਾ ਇਹਨਾਂ ਤੋਂ ਉੱਚਾ ਹੋ ਗਿਆ ਉਹ ਮੌਤ ਦੀ ਹੱਦ ਤੋਂ ਉੱਚਾ ਹੋ ਜਾਂਦਾ ਹੈ। ਸਿਕੰਦਰ ਸਾਰੇ ਸੰਸਾਰ ਦਾ ਸਾਥੀਆਂ ਨੂੰ ਉਹ ਜਿਸ ਵਕਤ ਸਾਰੇ ਸੰਸਾਰ ਨੂੰ ਫਤਿਹ ਕਰ ਲਿਆ ਉਸਨੇ, ਹੁਣ ਉਸਦੇ ਚਿੱਤ ਵਿੱਚ ਇਹ ਲਾਲਸਾ ਪੈਦਾ ਹੋਈ ਸਾਰੇ ਸੰਸਾਰ ਦਾ ਬਾਦਸ਼ਾਹ ਤਾਂ ਬਣ ਗਿਆ, ਪਰ ਹੁਣ ਜੇ ਨਾ ਮੈਂ ਮਰਾਂ ਤਾਂ ਚੰਗਾ, ਇਹਦਾ ਸੁੱਖ ਮਾਣਦਾ। ਫਿਰ ਉਹ ਅੰਮ੍ਰਿਤ ਦੀ ਤਲਾਸ਼ ਵਿੱਚ ਫਿਰਨ ਲੱਗਿਆ, ਪਹਾੜਾਂ 'ਚ ਜੰਗਲਾਂ 'ਚ ਜਿੱਥੇ ਕਿੱਥੇ ਵੀ ਇਉਂ ਫਿਰਦਾ ਰਿਹਾ। ਜਿਹਦੀ ਬਾਬ ਦੱਸਿਆ ਸ਼ਾਹ ਸਿਕੰਦਰ ਢੂੰਡੇ ਆਵੇ ਹਯਾਤ ਨੂੰ, ਫਿਰਦਾ ਵਿੱਚ ਪਹਾੜਾਂ ਦਿਨ ਤੇ ਰਾਤ ਨੂੰ, ਕਦੇ ਨਾ ਪੀਤਾ ਪਿਆਲਾ ਆਪਣੇ ਦਸਤਾ। ਇਉਂ ਉਹ ਸਿਕੰਦਰ ਆਵੇ ਹਯਾਤ ਯਾਨੀ ਅੰਮ੍ਰਿਤ ਦੀ ਅੰਮ੍ਰਿਤੋ ਵਸਤੂ ਹੁੰਦੀ ਹੈ ਜਿਹੜੀ ਉਸਨੂੰ ਮ੍ਰਿਤੂ ਤੋਂ ਰਹਿਤ ਕਰ ਦੇਵੇ, ਮਰਨ ਤੋਂ ਰਹਿਤ ਕਰ ਦੇਵੇ, ਮੌਤ ਤੋਂ ਉੱਚਾ ਕਰ ਦੇਵੇ। ਪਰ ਅਸ਼ਚਰਜ ਗੱਲ ਇਹ ਹੋਈ, 32 ਸਾਲ ਦੀ ਉਮਰ ਵਿੱਚ ਸਾਧ ਸਿੰਘ ਉਹ ਇਹ ਦੁਨੀਆਂ ਤੋਂ ਕੂਚ ਕਰ ਜਾਂਦਾ। ਅੰਮ੍ਰਿਤ ਦੀ ਪ੍ਰਾਪਤੀ ਹੋਈ ਹੀ ਨਹੀਂ, ਅੰਮ੍ਰਿਤ ਮਿਲਦਾ ਹੈ ਗੁਰੂ ਤੋਂ, ਗੁਰੂ ਤੋਂ ਸੰਸਕਾਰ ਅੰਮ੍ਰਿਤ ਮਿਲਦਾ ਹੈ, ਨਾਮ ਅੰਮ੍ਰਿਤ ਮਿਲਦਾ ਹੈ, ਫਿਰ ਇਸਦੀ ਕਮਾਈ ਕਰਕੇ ਬ੍ਰਹਮ ਗਿਆਨ ਅੰਮ੍ਰਿਤ ਮਿਲਦਾ ਹੈ। ਇਸ ਨੂੰ ਪਾ ਕੇ ਇਹ ਮੌਤ ਤੋਂ ਉੱਚਾ ਹੋ ਜਾਂਦਾ। ਮੌਤ ਇਹਦੇ ਵਾਸਤੇ ਪਰਮ ਸੁਖਦਾਈ ਚੀਜ਼ ਹੋ ਜਾਂਦੀ ਹੈ। ਅਸਲ ਮੈਂ ਨਵੀਂ ਸਾਸਨ ਮੌਤ ਹੈ ਵੀ ਪਰਮ ਸੁਖਦਾਈ ਚੀਜ਼, ਪ੍ਰਭੂ ਦੀ ਇੱਕ ਅਜਿਹੀ ਪ੍ਰਬਲ ਸ਼ਕਤੀ ਹੈ ਜਿਹਦਾ ਭੇਦ ਕਿਸੇ ਨੂੰ ਅਜੇ ਤੱਕ ਆਇਆ ਹੀ ਨਹੀਂ, ਪਰ ਪ੍ਰਭੂ ਦੇ ਪਿਆਰੇ ਇਸ ਮੌਤ ਤੋਂ ਉੱਚਾ ਹੋ ਜਾਂਦੇ ਹਨ। ਅਮਰ ਉਹ ਵਸਤੂ ਹੈ ਜਿਸ ਨੂੰ ਪਾ ਕੇ ਅਮਰ ਹੋ ਜਾਵੇ, ਯਾਨੀ ਮ੍ਰਿਤੂ ਤੋਂ ਰਹਿਤ ਹੋ ਜਾਵੇ। ਸੰਸਕਾਰ ਅਮਰ ਫਿਰ ਨਾਮ ਅਮਰ, ਉਸਦੀ ਕਮਾਈ ਕਰਕੇ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਬ੍ਰਹਮ ਗਿਆਨ ਅੰਮ੍ਰਿਤ ਪਾ ਕੇ ਇਹ ਜਿਉਂਦਾ ਹੀ ਮੌਤ ਤੋਂ ਉੱਚਾ ਹੋ ਜਾਂਦਾ ਹੈ। ਇਸਦੀ ਬਾਬਤ ਹੀ ਐਸੇ ਫਰਮਾਨ ਕੀਤਾ ਹੈ, ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਬਹੁਤ ਡੂੰਘੀਆਂ ਜੜਾਂ ਸੀ ਜਿਹੜੀਆਂ ਉਹਨਾਂ ਪਕੜਨ ਵਾਸਤੇ ਕਿਤਨੀਆਂ ਕੁਰਬਾਨੀਆਂ ਕੀਤੀਆਂ ਸੀ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਜੀ ਨੰਦੇੜ ਸ੍ਰੀ ਹਜ਼ੂਰ ਸਾਹਿਬ ਪਹੁੰਚੇ। ਦੁਪਹਿਰ ਦਾ ਵਕਤ ਹੈ, ਪ੍ਰਸ਼ਾਦ ਛੱਡ ਕੇ ਆਰਾਮ ਨਾਲ ਸਵੇਰੇ ਦਜ਼ੂਰੀਆ ਸੇ ਬਾਹਰ ਬੈਠਾ ਹੈ ਭਾਈ ਦਿਆ ਸਿੰਘ ਜੀ। ਇਸ਼ਨਾਨ ਕਰਕੇ ਉਸ਼ਾ ਦਾ ਆਸਣ ਵਿਛਾ ਕੇ ਸਰੀਰ ਨੂੰ ਇਉਂ ਪਿਆਰ ਜਾਂਦੇ ਹਨ ਜਿਵੇਂ ਸਭ ਕੁੰਜ ਪਿਆਰ ਜਾਂਦਾ। ਹਾਥੀ ਫੁੱਲਾਂ ਦੀ ਮਾਲ ਲਾਉਣ ਵੇਲੇ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ, ਮੌਤ ਜਿੱਤਿਆ ਮੌਤ ਦੇ ਖਾਤੇ ਹੋਏ ਅੰਮ੍ਰਿਤ ਨੂੰ ਪ੍ਰਾਪਤ ਕਰਕੇ। ਸੋ ਜਿਸ ਵਕਤ ਇਹ ਹਾਲ ਹੋਇਆ ਤਾਂ ਗੁਰਸਿੱਖਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਹੈ, ਛੇ ਪ੍ਰਾਣ ਦੀ ਮ੍ਰਿਤੂ ਹੋਏ ਤੋਂ ਬਾਅਦ ਇਹ ਜਿਹੇ ਸ਼ਬਦ ਮਾਰੂ ਸ਼ਬਦ ਇਹ ਗਾਇਨ ਕੀਤੇ ਜਾਂਦੇ ਹਨ। ਸੰਗਤਾਂ ਨੇ ਇਹੋ ਜਿਹੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਜੀ ਦੇ ਦਰ ਤੇ ਝੂਲਦੇ ਹਾਥੀ, ਜੀ ਦੇ ਦਰ ਤੇ
ਮਾਨੂੰ ਨਾ ਪਿਆਰ ਮਾਨੂੰ ਨਾ ਪਿਆਰ ਦੇ ਪਰਦੇ ਅਧੀਨ ਹੋਇਆ ਇਹ ਆਪਣੇ ਆਪ ਨੂੰ ਜਿਸਮ ਮੰਨਦਾ ਪਰ ਸਾਧ ਸਿੰਘ ਦਰਅਸਲ ਇਹ ਜਿਸਮ ਨੇ ਇਹ ਤਾਂ ਜਿਸਮ ਦੇ ਵਿੱਚ ਕੋਈ ਉਹ ਵਸਤੂ ਹੈ ਜਿਸਮ ਕਿਹਾ ਕਹੋ ਕਵੀਏ ਰਾਮ ਕੀ ਹੰਸ ਜਸ ਕਾਗ ਪਰ ਮਿਲੇ ਨਾ ਸੁਣਿਓ ਇਸ ਨੂੰ ਪਹਿਚਾਣ ਕੇ ਹੌਲੀ ਹੌਲੀ ਉਸਦੇ ਵਿੱਚ ਇਸ ਬੂਦ ਨੇ ਸਮੁੰਦਰ ਵਿੱਚ ਮਿਲਣਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਮੌਤ ਦੀ ਹੱਦ ਤੋਂ ਪਰੇ ਹੋ ਜਾਂਦਾ ਹੈ ਫਿਰ ਜਾ ਕੇ ਸਰੀਰ ਨੂੰ ਤਿਆਗ ਜਾਂਦੇ ਹਨ ਜਿਵੇਂ ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ ਪਿਆਰਿਆਂ ਨੇ ਉਸਨੂੰ ਉੱਚੀ ਉੱਚੀ ਲੈ ਹਾਂ ਮੌਤ ਉਹਨਾਂ ਤੋਂ ਡਰਦੀ ਹੈ ਮੌਤ ਉਹਨਾਂ ਦੇ ਅਧੀਨ ਹੈ ਹਾਂ ਚਾਹੁੰਦਾ ਸੀ ਸਿਕੰਦਰ ਮੌਤ ਤੋਂ ਬਚ ਜਾਵਾਂ ਕਿਵੇਂ ਪਰ ਆਪ ਹੀ 32 ਸਾਲ ਦੀ ਉਮਰ ਵਿੱਚ ਮੌਤ ਦੇ ਅਧੀਨ ਹੋ ਗਿਆ ਇਹ ਮੌਤ ਨੂੰ ਬਹੁਤ ਪਿਆਰੇ ਰਹਿੰਦੇ ਹਨ ਜਿਹੜੀ ਮੌਤ ਸੁੰਦਰ ਕੋਸ਼ਿਸ਼ ਕਰਦੇ ਹਨ ਨਹੀਂ ਉਹ ਕਿਸੇ ਦੇ ਜੱਸੇ ਵਿੱਚ ਆਉਣ ਵਾਲੇ ਹਨ ਆਇਆ ਕਰਕੇ ਸਹੀ ਸਲਾਮ ਬਿਲਕੁਲ ਇਹ ਜਗ੍ਹਾ ਜੂਠਾ ਹੈ ਯਾਰ ਵੋ ਤਿਆਰ ਹਨ ਜਾਓ ਫਲਾਣੇ ਤੋਂ ਮੇਰੇ ਐਸਾ ਮਿਲ ਹੋ ਜਾਏ ਨਾਰਾਜੀ ਸੀ ਆਪਣੇ ਹਲਕਾਰਾਂ ਦੀ ਸਮੇਤ ਬਾਬੇ ਕੁਲਾਸ ਸਿੰਘ ਨੂੰ ਮਿਲਣ ਵਾਸਤੇ ਆਇਆ ਜਦੋਂ ਆ ਕੇ ਨਮਸਕਾਰ ਕੀਤਾ ਬੈਠ ਗਏ ਸਾਰੇ ਮੈਨੇ ਉਹਦਾ ਇੰਨਾ ਖੁੱਲਾ ਡੁੱਲਾ ਸੁਭਾਅ ਸੀ ਬੇਪਰਵਾਹ ਸੀ ਕਹਿਣ ਲੱਗੇ ਆਓ ਕਾਣਾ ਸਿੰਘ ਜੀ ਤਕੜੇ ਰਣਜੀਤ ਸਿੰਘ ਦੀ ਪਹਿਲੇ ਪਹਿਲੀ ਉਮਰ ਵਿੱਚ ਹੀ ਚੇਚਕ ਲਾ ਰਹੀਆਂ ਨੇ ਮਾਤਾ ਕਹਿੰਦੇ ਜੀ ਨੂੰ ਇੱਕ ਕੱਟ ਜਾਂਦੀ ਰਹੀ ਸੀ ਇਸ ਕਰਕੇ ਆਪ ਜੀ ਨੇ ਇੰਨੇ ਖੁੱਲਾ ਡੁੱਲਾ ਸੁਭਾਅ ਸੀ ਆਓ ਜੀ ਕਾਣਾ ਸਿੰਘ ਜੀ ਤਕੜੇ ਜਦੋਂ ਇਹ ਲਫ਼ਜ਼ ਕਿਹਾ ਰਣਜੀਤ ਸਿੰਘ ਅੱਖਾਂ ਪੱਖਾ ਰਹਿ ਗਿਆ ਕਹਿਣ ਲੱਗਾ ਮਹਾਰਾਜ ਅੱਜ ਤੱਕ ਤਾਂ ਮੈਨੂੰ ਇਹ ਗੱਲ ਕਿਸੇ ਨੇ ਕਹੀ ਨਹੀਂ ਕਹਿੰਦੇ ਇਹ ਕੀ ਕਹਿੰਦੇ ਜਿਹੜੇ ਚੇਤਾ ਤਨਖਾਹ ਦਾ ਲੈਂਦੇ ਮੈਂ ਕਹਿ ਸਕਦਾ ਸੱਚ ਦੱਸ ਵੀ ਮੈਂ ਝੂਠ ਕਿਹਾ ਕਿ ਸੱਚ ਚੁੱਪ ਹੋ ਗਿਆ ਗੱਲ ਸੱਚ ਸੀ ਸਵੇਮ ਕਰਕੇ ਐਸੇ ਬੇਪਰਵਾਹ ਸੀ ਹੋਰ ਕਿ ਪੂਰਾਜ ਨਾਮ ਕਰਕੇ ਗਵਰਨਰ ਸੀ ਮੁਲਤਾਨ ਦਾ ਆਪ ਜੀ ਇੱਕ ਬਾਗ ਵਿੱਚ ਪਏ ਹਨ ਬੇਪਰਵਾਹੀ ਨਾਲ ਸੁਣੇ ਜੁੱਤੇ ਥਿੱਲੇ ਦਾ ਜੁੱਤਾ ਪਾਇਆ ਉੱਤੇ ਪਏ ਉਹ ਗਵਰਨਰ ਆ ਕੇ ਆਪ ਜੀ ਮੱਥਾ ਟੇਕ ਕੇ ਚਾਪੀ ਕਰਨ ਲੱਗਿਆ ਬੈਠੀਆਂ ਚਾਪੀ ਕਰਦੀਆਂ ਪੁੱਛਣ ਲੱਗਾ ਮਹਾਰਾਜ ਜੀਵਨ ਮੁਕਤ ਪੁੱਛਦੇ ਕੀ ਲੱਛਣ ਹੁੰਦੇ ਆ ਆਪ ਜੀ ਨੇ ਗ੍ਰੰਥ ਦੁਆਰਾ ਤੇ ਬਾਣੀ ਦੁਆਰਾ ਵੀ ਸਮਝਾਇਆ ਤੈਸਾ ਸੁਣ ਤੈਸੀ ਸਮਾਟੀ ਤੈਸਾ ਅਮਰ ਤੈਸੀ ਦੀ ਖਾਟੀ ਤੈਸਾ ਮਾਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਨਾਨਕ ਸੋਚ ਕਹੀਏ ਜੀਵਨ ਨੂੰ ਜਿਹਦੀ ਦ੍ਰਿਸ਼ਟੀ ਚ ਦੰਦ ਪਦ ਜਿਹੜਾ ਹੈ ਸੰਤ ਇਹ ਇਤਿਹਾਸ ਸਮਝਾਇਆ ਕਹਿਣ ਲੱਗੇ ਗ੍ਰੰਥਾਂ ਦੁਆਰਾ ਬਾਣੀ ਦੁਆਰਾ ਤਾਂ ਮੈਂ ਤੁਹਾਨੂੰ ਸਮਝਾ ਦਿੱਤਾ ਬੇਟੀ ਕਿ ਨਹੀਂ ਪੁੱਛੀ ਪੁੱਛਣਾ ਚਾਹੁੰਦਾ ਉਹ ਕਹਿੰਦਾ ਹਾਂ ਮਹਾਰਾਜ ਬੇਟੀ ਗੱਲ ਦੱਸੋ ਆਪ ਜੀ ਨੇ ਆਪਣੀ ਤੰਗ ਇਕੱਠੀ ਕਰਤੀ ਜਿਵੇਂ ਮੁੱਠੀ ਤਾਪੀ ਕਰਦਾ ਸੀ ਵੱਡਾ ਸਾਰਾ ਸਾਰਾ ਇੱਥੇ ਪਤਾ ਜਿਵੇਂ ਕਰਕੇ ਆਪਣਾ ਸੁਣੇ ਜੁੱਤੀ ਪੈਰ ਉਹਦੇ ਮੂੰਹ ਤੇ ਮਾਰੇ ਬਚਾਰਾ ਰੁੱਕ ਗਿਆ ਅਗਵੀਰੂ ਜੀ ਕਹਿਣ ਲੱਗਾ ਜੀ ਉਹਨੂੰ ਪੁਸ਼ਪੋ ਹੈ ਗਵਰਨਰ ਤੈਨੂੰ ਤੈਨੂੰ ਪੂਜੇ ਸਮਝੀ ਇਤਨੇ ਬੇਪਰਵਾਹ ਸਨ ਉਸਨੇ ਕਿਹਾ ਮੰਗੀ ਜਾਣ ਰਿਹਾ ਸੀ ਜੇ ਕੁਰਸੀ ਨਾਲ ਕੋਈ ਵਚਨ ਕਰ ਦਿੱਤਾ ਐਸਾ ਨਾ ਉਹਦੇ ਨੁਕਸਾਨ ਕਿਹਾ ਮੰਗੀ ਕਹਿੰਦੇ ਹਾਂ ਜੀਵਨ ਨੂੰ ਕੁਛ ਦੀ ਦ੍ਰਿਸ਼ਟੀ ਸਮਝ ਰਹੀ ਹੈ ਰਾਜੇ ਤੇ ਕੰਡਾਲ ਨੂੰ ਸਮਾਨ ਜਾਣਦਾ ਹਰ ਇਤਿਹਾਸ ਉਹ ਬਾਬਾ ਪਤਾ ਸਿੰਘ ਬੈਠੇ ਹੋਏ ਨੰਬਰ ਸਰ ਇੱਕ ਪ੍ਰੇਮੀ ਸਰੀਰ ਛੱਡ ਰਿਹਾ ਹੈ ਮੱਥੇ ਅਧੀਨ ਆਇਆ ਹੋਇਆ ਹੈ ਉਹਨੂੰ ਬੜਾ ਕਸ਼ਟ ਹੋ ਰਿਹਾ ਹੈ ਆਪਦਾ ਕੁਟਰ ਦੁਲਾ ਸਵਾਰ ਹੋਣ ਕਰਕੇ ਕਹਿੰਦੇ ਵੀ ਕਿਉਂ ਚੂੰਚ ਰਹਿਣ ਲੱਗ ਗਿਆ ਖਲੜ ਨੂੰ ਛੱਡ ਕੇ ਪਰਾਂ ਹੋ ਜਾਂਦਾ ਸਰੀਰ ਖਲੜ ਹੈ ਆਤਮਾ ਇਹਦੇ ਵਿੱਚ ਆਪਣਾ ਆਪਾ ਹੈ ਹਾਂ ਇਹ ਗੱਲ ਜਦੋਂ ਕਹੀ ਉਹਨਾਂ ਦੇ ਸੰਬੰਧੀਆਂ ਤੋਂ ਮਿੱਤਰਾਂ ਦੋਸਤਾਂ ਸਿੱਖਾਂ ਤੋਂ ਨਾ ਬਰਦਾਸ਼ਤ ਨਹੀਂ ਕਹਿਣਗੇ ਤੁਹਾਨੂੰ ਦੇ ਦੇਵਾਂਗੇ ਜਦੋਂ ਤੁਸੀਂ ਕਿਵੇਂ ਤਰ੍ਹਾਂ ਨਹੀਂ ਕਰੋਗੇ ਉਸਨੂੰ ਥਾਪੀ ਦੇ ਕੇ ਕਹਿ ਰਹੇ ਜਦੋਂ ਮੈਂ ਸਰੀਰ ਛੱਡੂ ਤੈਨੂੰ ਜ਼ਰੂਰ ਬੁਲਾਊਂਗਾ ਇਹ ਵਾਅਦਾ ਕਰ ਲਿਆ ਇਸੇ ਤਰ੍ਹਾਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਵੀ ਗਿਆ ਬਹੁਤ ਕੁਛ ਆਪ ਜੀ ਨੇ ਬਾਹਰ ਵਿੱਚ ਵੀ ਬੜੀ ਦੇਰ ਤੱਕ ਲਾਹੌਰ ਦੇਖੇ ਬਾਬਾ ਪ੍ਰਕਾਸ਼ ਸਿੰਘ ਦੀ ਕਰਮ ਸਲਾਹ ਬੜੀ ਦੇਰ ਤੱਕ ਰਹਿਸ਼ ਰੱਖੀ ਉੱਥੇ ਸਹੀਓ ਜਦੋਂ ਸਰੀਰ ਛੱਡਣ ਦਾ ਦਿਨ ਸੀ ਉਸ ਤੋਂ ਇੱਕ ਦਿਨ ਪਹਿਲੇ ਇਸ ਪ੍ਰੇਮ ਨੂੰ ਉਸਦੇ ਪਾਸ ਭੇਜਿਆ ਜਿਹਨਾਂ ਵਾਅਦਾ ਕੀਤਾ ਸੀ ਤੇ ਉਸਨੂੰ ਬੁਲਾ ਲਿਆ ਬੁਲਾ ਲਿਆ ਸਵੇਰ ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਉੱਠੀਆਂ ਇਸ਼ਨਾਨ ਆਦਿ ਕੀਤੇ ਸਭ ਨੇ ਕੀਰਤਨ ਵਟੇ ਰਾਸ ਹੋ ਗਈ ਗ੍ਰਾਹ ਪ੍ਰਸ਼ਾਦ ਵਰਤ ਗਿਆ ਆਪ ਆਪਣੇ ਆਸਣ ਤੇ ਬੈਠੀ ਸਾਰੀ ਸੰਗਤ ਬੈਠੀ ਹੈ ਜੀ ਉਸ ਪ੍ਰੇਮੀ ਨੂੰ ਉੱਚਾ ਸਿਰ ਕਰਕੇ ਹੱਥ ਦੇ ਇਸ਼ਾਰੇ ਨਾਲ ਬੁਲਾਇਆ ਆਪਣੇ ਕੋਲ ਉਹ ਆ ਗਿਆ ਕਹਿਣਗੇ ਦੱਸ ਹੁਣ ਮੇਰਾ ਸਮਾਂ ਆਇਆ ਹੈ ਕਿੱਥੋਂ ਦੀ ਪ੍ਰਾਣ ਕੱਢਾ ਦਸਮਨਦਾਰਪੁਰ ਦੀ ਕੱਢਾਂ ਅੱਖਾਂ ਤਾਂ ਹੀ ਕੱਢਾਂ ਕੰਨਾਂ ਤਾਂ ਹੀ ਕੱਢਾਂ ਨਾਸ਼ਾ ਤਾਂ ਹੀ ਕੱਢਾਂ ਮੂੰਹ ਤਾਂ ਹੀ ਕੱਢਾਂ ਦਸ ਕਿਸਮ ਦੀ ਤਾਂ ਉਹਨੇ ਉਹ ਹੈਰਾਨ ਹੋ ਗਿਆ ਅੱਖਾਂ ਪਰਸੋਂ ਕਹਿੰਦਾ ਨਹੀਂ ਨਹੀਂ ਯਾਦ ਆ ਉਹ ਜਦੋਂ ਕਹਿ ਨਹੀਂ ਤੁਹਾਨੂੰ ਦੇਖ ਲਾਂਗੇ ਕਿਵੇਂ ਤਰ੍ਹਾਂ ਨਹੀਂ ਕਰੂੰਗੇ ਇਸ ਵਾਸਤੇ ਤੈਨੂੰ ਕਹਿੰਦਾ ਗੱਲ ਕੁਛ ਨਹੀਂ ਹੈ ਦਸ ਕਿਸਮ ਦੀ ਕੱਢਾਂ ਉਹਨੇ ਚਰਨ ਪਰ ਲੰਬਾ ਜੀ ਕਰ ਗਈ ਕੀ ਹੈ ਉਸ ਸਮੇਂ ਇਹ ਅਜਿਹੀ ਸੀ ਕੁਛ ਸਿਉਂ ਕਰਕੇ ਇਸ ਵਾਸਤੇ ਆਪ ਜੀ ਫਿਰ ਜਦੋਂ ਉਸਨੇ ਐਸਾ ਕਿਹਾ ਸ਼੍ਰੀ ਮਯੂਰ ਤਿਆਗ ਜਾਂਦੇ ਮੈਂ ਸਤਪੁੰਜ ਤਿਆਗ ਜਾਂਦੀ ਸਤਪੁੰਜ ਨੂੰ ਤਿਆਗ ਦਿੰਦਾ ਹੈ ਇਸ ਤਰੀਕੇ ਸਿਰ ਮੌਤ ਤੇ ਸਤ ਸਿਕੰਦਰ ਵਰਗੇ ਸਾਰੀ ਦੁਨੀਆਂ ਨੂੰ ਸਤੀ ਕਰਨ ਵਾਲੇ ਮੌਤ ਨੂੰ ਥਰ ਥਰ ਕੰਬਦੇ ਸਨ। ਸਰਵਜੀਤ ਪਿਆਰੇ ਨੇ ਮੌਤ ਨੂੰ ਉੱਚ ਵਿੱਚ ਲੈ ਲਿਆ। ਜਿਹੜੀ ਮੌਤ ਤੂੰ ਲੜੇ ਜਗ ਸਾਰਾ, ਜਿਹੜੀ ਮੌਤ ਤੂੰ ਸੋ ਬਾਬਾ ਲਾਲ ਸਿੰਘ ਜੀ ਨੇ ਆਪ ਲੰਗਰ ਦੀ ਸੇਵਾ ਕੀਤੀ, ਲੰਗਰ ਵਰਤਾਇਆ, ਸਿੰਘ ਜੀ ਨੂੰ ਤੀਸਰਾ ਪੈਰ ਹੋ ਗਿਆ, ਅਸੀਂ ਇਸ਼ਨਾਨ ਕੀਤਾ ਗੁਰਪਾਣੀ ਨਦੀ ਦੇ ਵਿੱਚ, ਕਿਨਾਰੇ ਤੇ ਹੀ ਕੁਸ਼ਾੜਾ ਆਸਣ ਬਣਾਇਆ, ਇਸ਼ਨਾਨ ਵਗੈਰਾ ਕਰਕੇ ਸਾਰੀ ਸੰਗਤ ਬਾਬਾ ਜੀ ਨੂੰ ਮੱਥਾ ਟੇਕ ਕੇ ਸਾਰੀ ਸੰਗਤ ਨੂੰ ਕਦੇ ਬੁਲਾ ਕੇ ਸ਼ਰੀਰ ਦੇ ਉੱਪਰ ਚਾਦਰ ਤਾਣ ਕੇ ਸ਼ਰੀਰ ਨੂੰ ਛੱਡ ਜਾਂਦੇ, ਜਿਵੇਂ ਸੱਤ ਪੁੰਜ ਤਿਆਗ ਜਾਂਦੇ। ਮੌਤ ਦੇ ਸੱਤ ਮੌਤ ਨੂੰ ਸਦੀ ਕਰਨ ਵਾਲੇ ਵਾਹਿਗੁਰੂ ਦੇ ਪਿਆਰ। ਉਸ ਤੋਂ ਦੋ ਸਾਲ ਬਾਅਦ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਸ਼ੈਦੋਂ ਆ ਕੇ ਇਹ ਸਰੀਰ ਦਾ ਤਿਆਗ ਕੀਤਾ ਸੀ। ਜੈ ਲੂੰਡਾ ਦੀ ਅਟਕ ਜਿੱਥੇ ਮਿਲਦੇ ਹਨ ਨਵੇਂ ਦਰਿਆ, ਉੱਥੇ ਉੱਥੇ ਉਹਨਾਂ ਮਹਾਂਪੁਰਸ਼ਾਂ ਦੇ ਸਰੀਰਾਂ ਦਾ ਪ੍ਰਭਾਵ ਕੀਤਾ ਜਾਂਦਾ। ਇਸ ਤੋਂ ਵੀ ਸੰਤ ਮਹਾਰਾਜ ਦੇ ਸਰੀਰ ਨੂੰ ਉੱਥੇ ਲੈ ਕੇ ਗਿਆ। ਇਸੇ ਤਰ੍ਹਾਂ ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਪਿਆਰੇ ਉਸਨੂੰ ਚਾਨਣ ਉਡੀਕਦੇ ਹਨ, ਮੇਰੇ ਮਨ ਆਨੰਦ ਕਹਿੰਦੇ ਹਨ। ਸੰਯਮ ਕਰਕੇ ਸੱਸ ਨੂੰ ਮੌਤ ਤੋਂ ਬੁਰੀ ਚੀਜ਼ ਨਹੀਂ, ਦਰਅਸਲ ਆਮ ਲੋਕਾਂ ਵਾਸਤੇ ਉੱਥੇ ਇਹ ਬੜੀ ਦੁਖਦਾਈ ਹੈ। ਦੇਖਦੇ ਨੀ ਬਿੱਲੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਛੱਪਦੇ ਨੀ ਟਪਾਉਂਦੀ, ਸਾਡੇ ਨਾਲ ਸਾਧਨਾਂ ਉਸਦੇ ਪਾਸ ਮੂੰਹ ਹਨ, ਮੂੰਹ ਵਿੱਚ ਪਕੜਦੇ, ਲੇਕਿਨ ਦੰਦ ਨਹੀਂ ਲੱਗਣ ਦਿੰਦੀ, ਚੂਹੇ ਨੂੰ ਵੀ ਉਸ ਮੂੰਹ ਨਾਲ ਫੜਦੀ ਹੈ, ਮੂੰਹ ਹੋਈ ਹੈ। ਇਸੇ ਤਰ੍ਹਾਂ ਮਨੁੱਖਾਂ ਨਾਲ ਮੌਤ ਦਾ ਇਹੋ ਜਿਹਾ ਸਲੂਕ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ, ਪਰ ਗੁਰਮੁਖਾਂ ਨਾਲ ਇਹੋ ਜਿਹਾ ਸਲੂਕ ਹੈ ਜਿਹੋ ਜਿਹਾ ਬਿੱਲੀ ਦਾ ਵੀ ਬੱਚਿਆਂ। ਸੰਯਮ ਕਰਕੇ ਮੌਤ ਦੇ ਉੱਪਰ ਅਸੀਂ ਹਾਸਲ ਕਰ ਲੈਂਦੇ ਹਨ। ਇਹ ਦਿਨ 40 ਸਾਲਾਂ ਦਾ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਨਿਯਮ ਸੀ ਇਹ ਸੀ, ਸਵੇਰ ਦੁੱਧ ਜਰੂਰ ਠੰਡੇ ਪੈਣ ਵਾਲੇ ਇਸ਼ਨਾਨ ਦੇ ਬਾਅਦ ਤੁਸੀਂ, ਤੇ ਭਾਵੇਂ ਗਰਮੀ ਹੈ, ਸਰਦੀ ਹੈ, ਹਵਾ ਵਗਦੀ ਹੈ, ਥੱਕਾ ਵਗੈਰਾ ਕੁਛ ਵੀ ਹੈ, ਨਿਯਮ ਰੰਚਕ ਮਾਤਰ ਫਰਕ ਨਹੀਂ ਪਾਉਣਾ। ਇਸ਼ਨਾਨ ਦੇ ਵਾਸਤੇ ਵੀ ਠੰਡੇ ਜਲ ਨੂੰ 100 ਡੋਲ ਵੱਡਾ ਸਾਰਾ ਡੋਲ ਸੀ ਅੱਜ ਤੱਕ ਪਿਆ ਉੱਥੇ, ਉਸਦੇ ਨਾਲ ਕੁਛ ਸਰੀਰ ਖਿੱਚੀ ਜਾਂਦੇ, ਇਕੱਲਾ ਸਰੀਰ ਤੋਂ ਦੋਨੋਂ ਵੇਲੇ ਖਿੱਚੀ ਨਹੀਂ ਸਕਦਾ, ਕੋਈ ਤਗੜਾ ਖਿੱਚ ਸਕਦਾ। ਮੈਂ ਇੱਕ ਨੇ ਆਪਦੇ ਸਰੀਰ ਤੇ ਪਾਈਆਂ, ਆਪਨੇ ਬਹੁਤ ਸਾਰੇ ਬਾਣੀ ਦੇ ਸ਼ਬਦ ਉਸ ਮੌਕੇ ਭਰੀ ਹੈ। ਹੁਣ ਅਸੀਂ ਬਣੀਆਂ ਹੋਰ ਪ੍ਰੇਮੀ ਉੱਥੇ ਪਾਣੀ ਰੋਕਿਆ ਹੁੰਦਾ ਸੀ, ਉਹਦੇ ਵਿੱਚ ਇਸ਼ਨਾਨ ਕਰੀ ਜਾਂਦੇ, ਸਾਰਿਆਂ ਨੇ ਇਸ਼ਨਾਨ ਕਰ ਲੈਣਾ, ਫਿਰ ਆਪਦੇ ਪੀਰ ਨੂੰ ਪਹੁੰਚ ਆਪ ਜੀ ਉੱਥੋਂ ਗੋਖੇ ਦੀ ਛੁਪੜੀ ਜਿੱਥੇ ਅੱਜ ਕੱਲ੍ਹ ਥੋੜੀ ਜਗ੍ਹਾ ਬਣੀ ਹੈ, ਤੇ ਉਹ ਛੁਪੜੀ ਵੀ ਜਿਹੜੇ ਇਸ਼ਨਾਨ ਕਰਦੇ ਹਨ ਕਈ ਬਿਮਾਰੀਆਂ ਨੂੰ ਦੂਰ ਹੁੰਦੀਆਂ ਸਨ। ਉੱਥੇ ਸਵੇਰੇ ਆ ਜਾਂਦੇ ਘੜੇ ਤੱਕ ਉੱਥੇ ਸਮਾਨ ਦੇ ਚਰਚਿਤ ਰਹਿੰਦੇ, ਉੱਥੋਂ ਉੱਠ ਕੇ ਬਾਣੀ ਪੜ੍ਹਦੇ ਸੀ ਵਿਚਾਲੀ ਦੀ ਬੀਜੀ ਆ ਜਾਣਾ, ਤੇ ਥੋੜ੍ਹੀ ਜਿਹੀ ਲੱਸੀ ਖੱਟੀ ਲੱਸਦੇ ਗਲਾਸ ਛੱਡਦੇ ਸਨ, ਪਰ ਕੋਈ ਚੀਜ਼ ਨਹੀਂ ਛੱਡਦੀ। ਛੱਡ ਕੇ ਬਾਹਰ ਜੀਵਨ ਸਿੰਘ ਵਾਲੀ ਦੀ ਬੀਜੀ ਜੋ ਫਤਿਹ ਸਰਨਾਮ ਮਸ਼ਹੂਰ ਹੈ ਜਿੰਕੀ ਰੋਡ ਤੇ, ਇੱਥੇ ਕੋਈ ਕਾਂਗਾ ਥੋੜ੍ਹੀ ਕੋਈ ਮੋਟਰ ਲੰਘਦੀ ਸੀ, ਉਹਦਾ ਕਿਸਾਨ ਚਿਹਰਾ ਸੀ। ਇੱਥੇ ਆ ਕੇ 2-2.5 ਘੰਟੇ ਚਸ਼ਮਾ ਦੇ ਵਿੱਚ ਬੈਠ ਗਏ, ਇੱਥੋਂ ਜਾ ਕੇ ਫਿਰ ਵਿਚਾਲੀ ਬਗੀਚੇ ਵਿੱਚ ਰੈਸ਼ ਕਰਦੇ, 8 ਪੈਰ ਪਿੱਛੇ 2 ਫੁੱਟ ਕਣਕ ਦੇ ਸਲੂਣਾ ਨਾਲ ਪਾ ਜਾਂਦੇ, ਕੁਛ ਵੀ ਦਿੰਦਾ ਭਾਵੇਂ 12 ਮਹੀਨੇ 30 ਦਿਨ 8 ਪੈਰ ਪਿਛਾਦਾ, ਰਾਤ ਦੇ ਵੇਲੇ 1 ਪਾਦੂ ਦਿੰਦਾ ਸੀ। ਇਸ ਤਰੀਕੇ ਤੋਂ ਛੱਡ ਕੇ ਆਪ 2-3 ਘੰਟੇ ਗੁਫਾ ਵਿੱਚ ਚਲੇ ਜਾਂਦੇ, ਆਰਾਮ ਬਸ ਹੁੰਦੇ, ਫਿਰ ਉੱਠ ਕੇ ਜਿਵੇਂ ਮਿਲਣ ਜੀਣ ਵਾਲੇ ਆਏ ਹੁੰਦੇ ਸੀ ਬੈਠ ਜਾਂਦੇ, ਉਹਨਾਂ ਨਾਲ ਭਜਨ ਵਾਸ ਕਰਦੇ, ਅਸੀਂ ਗੜਵਾ ਲੈ ਕੇ ਬੈਠ ਪਿਛਾਦ ਚਲੇ ਜਾਂਦੇ, ਉਹਦੇ ਨਾਲ ਇਸ਼ਨਾਨ ਵਾਸਤੇ ਤਿਆਰੀ ਹੁੰਦੀ। ਆਪ ਜੀ ਨੇ ਅਖੀਰ ਤੱਕ 2 ਦਫ਼ਾ ਸਰਦੀ ਦੇ ਵਿੱਚ 2 ਦਫ਼ਾ, ਗਰਮੀ 3 ਦਫ਼ਾ ਇਸ਼ਨਾਨ ਦਾ ਨਿਯਮ ਰੱਖਿਆ ਸੀ। ਸ਼ਾਮ ਦੇ ਵੇਲੇ ਅਸੀਂ ਦਰਸ਼ਨੇ ਪਾਈਆਂ, ਉਸੇ ਥਾਂ ਸੰਯਮ ਇਸ਼ਨਾਨ ਕਰਨਾ, ਉਸੀ ਤਰ੍ਹਾਂ 100 ਡੋਲ ਦਿੱਤੇ। ਇਸ਼ਨਾਨ ਤੋਂ ਬਾਅਦ ਰਹਿਰਾਸ ਦਾ ਪਾਠ ਹੁੰਦਾ, ਉਸਦੀ ਰਹਿਰਾਸ ਦੇ ਪਾਠ ਤੋਂ ਬਾਅਦ ਆਪ ਜਿਸ ਵਾਰ ਪਿੱਛੋਂ ਪਿੱਛੇ ਗੁਰਦੁਆਰੇ ਆ ਜਾਂਦੇ, ਉੱਥੇ ਪੰਨਾ ਬਿਛਿਆ ਹੁੰਦਾ, ਉਸਦੇ ਸੱਜਣ ਦੇ ਬਹੁਤ ਸਾਰੇ ਪ੍ਰੇਮੀ ਦਰਸ਼ਨਾਂ ਵਾਲੇ ਬੈਠੇ ਹੁੰਦੇ ਸੀ। ਨਮਸਕਾਰ ਕਰਨੀ ਸਾਰਿਆਂ ਨੇ ਆ ਕੇ ਬੈਠ ਜਾਣਾ, ਕੁਝ ਬਚਨ ਦੱਸ ਦੇਣਾ, ਕਿਸੇ ਨੂੰ ਲੰਗਰ ਦਾ ਵਕਤ ਹੋ ਜਾਂਦਾ, ਹੁਕਮ ਕਰ ਦੇਣਾ ਲੰਗਰ ਛਕਣ, ਪੈਂਟਿੰਗ ਜਾਂਦਾ, ਸਾਰੀ ਸਮੂਹ ਜਾਓ ਲੰਗਰ ਛਕੋ, ਆਪ ਗੁਰਦੁਆਰੇ ਆ ਜਾਂਦੇ, ਉੱਥੇ ਕੀਰਤਨ 1-2 ਸ਼ਬਦ ਪਹਿਲੇ ਆਪਣੀ ਮੌਜ ਵਿੱਚ ਪੜ੍ਹ ਲੈਂਦੇ। ਇਸਨੇ ਉਹ ਰਾਜੀ ਸਿੰਘ ਕੀਰਤਨੀ ਆ ਜਾਂਦੇ, ਕੀਰਤਨ ਹੁੰਦਾ ਗੁਰੂ ਪ੍ਰਤਾਪ ਸਿੰਘ ਦੀ ਅਧਿਆ ਕਥਾ ਰੋਜ਼ ਹੁੰਦਾ ਹੁੰਦਾ, ਉੱਥੋਂ ਬਾਅਦ ਤਕਰੀਬਨ 8:30-9 ਵਜੇ ਉੱਥੋਂ ਬਾਹਰ ਚਲੇ ਜਾਂਦੇ, ਗੁੱਖੇ ਛੱਪੜੀ ਤੇ ਫਿਰ ਆ ਜਾਂਦੇ 11 ਵਜੇ ਤੱਕ, ਫਿਰ ਉੱਥੇ ਬੈਠਣਾ। ਗਰਮੀ ਸਰਦੀ ਦੇ ਮੌਸਮ ਚ ਉੱਥੇ ਬਹਿ ਨਹੀਂ ਪਾ ਜਾਂਦਾ, ਗਰਮੀ ਦੇ ਮੌਸਮ ਬਾਹਰ ਵੱਢ ਬਥੇਰੇ ਖਾਲੀ ਥਾਂ ਤੇ ਹੁੰਦੇ, ਉੱਥੇ ਬੈਠ ਜਾਣਾ, ਉੱਥੋਂ ਜਾ ਕੇ ਫਿਰ 11 ਵਜੇ ਫਿਰ ਆਰਾਮ ਕਰਨੀ, ਖਾਦ ਛੱਡ ਕੇ ਰਜਾਈ ਕੋਈ ਨਹੀਂ ਸੀ, ਕੋਈ ਗਰਮ ਕੱਪੜਾ ਨਹੀਂ ਸੀ, ਫਿਰ ਖੱਦਰ ਦੀ ਚਾਦਰ, ਖੱਦਰ ਦਾ ਇੱਕ ਚੋਲਾ ਅੱਧੀ ਜਿਹੜੀ ਹੁੰਦੀ ਹੁੰਦੀ ਇਸ ਤਰੀਕੇ ਸਰ ਆਪ ਜੀ ਦਾ ਨਿਕਲੀ ਕਿਰਿਆ ਸੀ ਪਹਿਲੀ ਆਪ ਕਹਿੰਦੇ ਨਦੀ ਰਾਹੀ ਸਾਹਿਬ ਅਸੀਂ ਸਾਰੀ ਰਾਤ ਬੈਠ ਕੇ ਤੇ ਉਸ ਮੌਕੇ ਛੱਠ ਸਾਲ ਦੀ ਉਮਰ ਵਿੱਚ ਆਪ ਦਾ ਨਿਕਲ ਸੀ ਅਸੀਂ ਕਸਮ ਪੁੱਛਿਆ ਸੀ ਇਹ ਸਰੀਰ ਵੀ ਨਾਲ ਹੀ ਦੁਨੀਆਂ ਦੇ ਵਿੱਚ ਲੜ ਰਹੀ ਸੀ ਇਸੀ ਤਰ੍ਹਾਂ ਜਿਸ ਵਕਤ ਸੰਗਰਾਂਦ ਮਨੀ ਚੁੱਕੀ ਮਾਘ ਜੀ ਦੁਰਾਹਾ ਮੰਡੀ ਹੈ ਇੱਥੇ ਕਿਸ਼ੋਰੀ ਲਾਲ ਨਾਮ ਸੀ ਪਤਾ ਪੱਲੇ ਖਾਨਦਾਨ ਵਿੱਚੋਂ ਗੁਰੂ ਦਾਸ ਮਹਾਰਾਜ ਚੱਲੇ ਸੀ ਜੋ ਦੂਰੋਂ ਇਹਨਾਂ ਵਿੱਚੋਂ ਕਿਸ਼ੋਰੀ ਲਾਲ ਪੱਲਾ ਸੀ ਇੱਥੇ ਰਹਿੰਦਾ ਸੀ ਇਹਨਾਂ ਦਾ ਲੱਕੜ ਵਗੈਰਾ ਬਿਜ਼ਨਸ ਸੀ ਛੁੱਟੀਆਂ ਵਗੈਰਾ ਬਾਹਰ ਹੁੰਦੀਆਂ ਉਹਨਾਂ ਦਾ ਸੀ ਜੁਰਾਦ ਅਲਮੀਅਨ ਦਾ ਕੰਮ ਸੀ ਅਸ਼ੋਕਾ ਇਹਨਾਂ ਦਾ ਸੀ ਲਾਹੌਰ ਦਾ ਤੇ ਪਿਤਾ ਦਾ ਨਾਂ ਵੈਸ਼ਨੋ ਦਾਸ ਸੀ ਇਸ ਤੇ ਕਾਫ਼ੀ ਦੇਰ ਬੀਤੀ ਉੱਤਰੀ ਸ਼ੁਰੂ ਹੋਇਆ ਇਸਦਾ ਇੱਕ ਮਿੱਤਰ ਸੀ ਰਾਮਪੁਰ ਦਾ ਮਨਸਾ ਰਾਮ ਕਰਕੇ ਸੂਤ ਉਹ ਕਹਿਣ ਲੱਗਿਆ ਕਿਸ਼ੋਰੀ ਲਾਲ ਆਪਾਂ ਸੰਤ ਮਹਾਰਾਜ ਦੀ ਸ਼ਰਨ ਚੱਲੀਏ ਉਹਦਾ ਬਚਨ ਸਾਨੂੰ ਖਾ ਨਹੀਂ ਜਾਂਦਾ ਬੇਨਤੀ ਕਰਕੇ ਉਹਨੂੰ ਜੇ ਮਨਾ ਲਈਏ ਤੇਰੇ ਘਰ ਰੋਸ਼ਨੀ ਹੋ ਜਾਏ ਤੈਨੂੰ ਜ਼ਰੂਰ ਪੁੱਤਰ ਦੀ ਦਾਤ ਮਿਲ ਜਾਏਗੀ ਸੋ ਤਿੰਨ ਚਾਰ ਮਹਾਰਸ਼ੀ ਦੇ ਬਾਹਰ ਬੁਰੀ ਚੀਜ਼ ਪਹੁੰਚ ਗਏ ਸੰਤ ਮਹਾਰਾਜ ਕੀ ਫਿਰ ਜਦੋਂ ਬਾਹਰ ਆਏ ਉਹਨਾਂ ਨੇ ਬੇਨਤੀ ਕੀ ਮੰਤਰਾਂ ਤੇ ਕਿਸ਼ੋਰੀ ਲਾਲ ਦੇ ਮੰਤਰਾਂ ਨੇ ਸੱਚੀ ਪਾਠ ਖੰਡ ਪਾਠ ਇਹਨਾਂ ਨੇ ਗੁਰੂ ਆਪ ਜੀ ਪਤਾ ਬਹੁਤ ਘੱਟ ਜਾਂਦੇ ਹਾਂ ਚੰਗਾ ਭਾਈ ਰੱਖ ਲਓ ਸੁਪਾਠੀ ਨੂੰ ਕਹਿ ਦਿੱਤਾ ਵਧੀਆ ਦਿਨ ਖੰਡ ਪਾਠ ਪ੍ਰਾਰੰਭ ਹੋ ਗਿਆ ਆਪ ਜੀ ਵਾਸਤੇ ਮਹਾਰਾਜ ਮੋਟਰ ਲਿਆ ਮੈਂ ਉਸ ਮੰਸਾ ਰਾਮ ਕੋਲ ਮੋਟਰ ਸੀ ਸਾਰਾ ਕੋਈ ਮੋਟਰ ਨਹੀਂ ਸੀ ਕਿਸੇ ਕਿਸੇ ਕੋਲ ਮੋਟਰ ਹੁੰਦੀ ਸੀ ਇਸ ਕਰਕੇ ਮਹਾਰਾਜ ਮੋਟਰ ਲਈ ਕਹਿਣਗੇ ਸਾਡੀ ਮੋਟਰ ਤਾਂ ਗਰੀ ਹੋ ਗਈ ਸੱਟਕ ਮੀਲ ਰੋਜ਼ ਕਰ ਲੈਂਦੇ ਸੀ ਇਹਨਾਂ ਤੇ ਕਿਸੇ ਕਿਲਾ ਸੋ ਕਹਿਣ ਲਈ ਸਾਡੀ ਮੋਟਰ ਤਕੜੀ ਹੈ ਜੇ ਉਸ ਮੋਟਰ ਦੀ ਲੋੜ ਨਹੀਂ ਇਉਂ ਕਰਕੇ ਆਪ ਜੀ ਸਵੇਰ 2 ਵਜੇ ਇਸ਼ਨਾਨ ਤੋਂ ਬਾਅਦ ਉਹਦੇ ਬੈਠ ਕੇ ਨਗਰ ਦੇ ਨਾਲ ਨਾਲ ਜਿਹਦੇ ਕੋਲ ਪੈਣਾ ਸੀ ਜਿਹਨੇ ਰੇਲਵੇ ਲਾਈਨ ਜਾਂਦੀ ਉਹਦੇ ਨਾਲ ਨਾਲ ਉੱਥੇ ਪਹੁੰਚ ਗਈ ਤੇ ਪਾਠ ਹੋ ਰਿਹਾ ਸੀ ਸ਼ਨੀਵਾਰ ਦਾ ਕੀਰਤਨ ਵੀ ਸ਼ੁਰੂ ਸੀ ਇਉਂ ਕਰਕੇ ਉਸ ਮੌਕੇ ਇਸ਼ਾਰਤਨ ਕਹਿ ਕੇ ਸ਼ਬਦ ਪੜਾਇਆ ਕਿ ਨਹੀਂ ਕਰਕੇ ਮੈਨੂੰ ਕਹਿਣ ਲੱਗੇ ਇਹ ਸ਼ਬਦ ਪੜ ਤਨ ਜੋ ਬਣਿਆ ਜਿਹੜਾ ਮੈਂ ਇਸ਼ਾਰਾ ਨਹੀਂ ਸਮਝਿਆ ਮੈਂ ਇਸ ਨੂੰ ਇਸ ਤਾਤ ਨਾਲ ਇਸ ਲੈ ਵਿੱਚ ਪੜਿਆ ਤਨ ਜੋ ਮਨ ਸਭਣ ਕੇਰੇ ਪਤਝਣ ਤੜਕੂ ਜੰਮਣ ਹਾਰ ਰੰਗ ਮਾਣ ਲੈ ਪਿਆਰਾ ਜਾਂ ਜੋ ਬਣਾਉ ਲੈ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਸਜਨ ਮੇਂਦੇ ਰੰਗਲੇ ਜੈ ਸੁੱਤੇ ਜੀ ਰਾਂ ਕੁੰਭੀ ਵਈਆਂ ਡੁੰਮਣੀ ਰਾਵਾਂ ਚੀਨੀ ਰਾਂ ਇਹਨਾਂ ਸੁਨੇਹੀ ਦੂਰੀ ਆਪਣੇ ਕੰਨੀ ਸਵੇਰ ਲੱਗੀ ਆਵੇ ਸਹੁਰੇ ਦੀ ਤਨਕਰੀ ਨਾਨਕ ਸੱਤੀ ਪਈਏ ਜਾਣ ਗਰਤੀ ਸਨ ਗੁਣਾਂ ਗਵਾਈ ਗੰਦਰੀ ਅਗਨ ਚੱਲੀ ਮਨ ਇਹ ਸ਼ਬਦ ਹੈ ਇੱਕ ਸ਼ਬਦ ਇੱਕ ਸਲੋਕ ਇੱਕ ਚੱਕਾਂ ਹੀ ਪੜ੍ਹਦੇ ਹੁੰਦੇ ਸਿੱਧੀਆਂ ਧਾਰਨਾ ਵਿੱਚ ਜਦੋਂ ਕੀਰਤਨ ਅਸਲੀ ਗਾਤਾ ਹੁੰਦਾ ਸੀ ਫਿਰ ਅਗਲੇ ਸਲੋਕ ਵਿੱਚ ਕਹਿਣ ਲੱਗੇ ਨੇ ਇਹ ਪੜ੍ਹ ਇਹ ਸ਼ਬਦ ਪੜ੍ਹ ਮਾਰਕੰਡੇ ਨੇ ਤਪੱਸਿਆ ਕੀਤੀ ਮਾਰਕੰਡੇ ਨੇ ਤਪੱਸਿਆ ਕੀਤੀ ਛੱਪੜੀ ਦਿਲ ਆਏ ਵਿਛੁਨੀਆਂ ਮੇਲਾ ਸੰਜੋਗੀਆਂ ਇਹ ਸ਼ਬਦ ਉਸਨੂੰ ਕਹਿ ਕੇ ਪੜਵਾਏ। ਉੱਥੇ ਇੱਕ ਪਾਤਸ਼ਾਹ ਨਾਮ ਕਰਕੇ ਇੱਕ ਸੀ, ਉਹਨੂੰ ਵੇਦਾਂਤੀ ਕਹਿੰਦੇ ਹੁੰਦੇ ਸੀ। ਉਹ ਉਸ ਤੋਂ ਬਾਅਦ ਮਿਲਿਆ ਤੇ ਕਹਿਣ ਲੱਗਾ, ਮਹਾਰਾਜ ਆਪ ਗੁਰੂ ਜੀ ਆਪ ਦੀ ਅਵਸਥਾ ਵਿੱਚ ਸ਼ਬਦ ਨਹੀਂ ਪੜਦੇ, ਯਾਨੀ ਆਪ ਗਿਆਨੀ ਅਵਸਥਾ ਵਿੱਚ ਵਿਚਰਨ ਵਾਲੇ, ਅਭੇਦ ਅਵਸਥਾ ਵਿੱਚ ਵਿਚਰਨ ਵਾਲੇ ਅਭੇਦ ਅਵਸਥਾ ਦੇ ਸ਼ਬਦ ਪੜਿਆ ਕਰ। ਕਹਿਣਗੇ ਹਾਂ, ਥੋੜੇ ਚਾਰ ਪੰਜ ਦਿਨ ਰਹਿੰਦੇ ਨੇ ਅਭੇਦ ਮਨ ਵਿੱਚ, ਫਿਰ ਪੜ ਲਿਆ ਕਰ। ਇਹ ਇਸ਼ਾਰਾ ਕਰ। ਖੈਰ ਉਹ ਇਸ ਗੱਲ ਨੂੰ ਨਹੀਂ ਸਮਝਿਆ। ਇਸੀ ਤਰ੍ਹਾਂ ਕਿਸ਼ੋਰੀ ਲਾਲ ਇੱਕ ਕੋਈ ਕਰਨੀ ਸੀ, ਬਸ਼ੀਰ ਸਿੰਘ ਨਾਮ ਕਰਕੇ ਬਥੇਰਾ ਪੈਨਸ਼ਨਰ ਸੀ ਪਿੰਡ ਦਾ, ਉਹ ਆਪ ਨੂੰ ਕਹਿਣ ਲੱਗਾ ਪੈਣ ਤੋਂ ਪਹਿਲਾਂ, ਮਹਾਰਾਜ ਇਹਦੇ ਪੁੱਤਰ ਜੀ ਕੋਈ ਲਾਲ ਕਿਸ਼ੋਰੀ ਲਾਲ ਦੇ ਹੁਕਮ ਕਰੋ, ਅਰਦਾਸ ਸਿੰਘ ਨੂੰ ਕਹਿ ਦਿਓ ਅਰਦਾਸ ਕਰ ਦੇਵੇ। ਫਿਰ ਤਾਂ ਚੁੱਪ ਰਹੇ ਕਾਫੀ ਦੇ। ਜਦੋਂ ਉਹਨੇ ਕਈ ਵਾਰ ਕਿਸੇ ਚੰਗਾ ਕਹਿ ਦਿਓ ਫਿਰ ਅਰਦਾਸ ਕਰ ਦੋ ਮੰਦੀਏ। ਅਰਦਾਸ ਕੀਤੀ ਸਾਹਿਬ ਸਿੰਘ ਕਿਸ਼ੋਰੀ ਲਾਲ ਦੇ ਫਿਰ ਚਾਰ ਲੜਕੇ ਹੋਏ, ਵੱਡਾ ਪਰਿਵਾਰ ਚੱਲਿਆ। ਇਉਂ ਕਰਕੇ ਉਸ ਤੋਂ ਥੋੜੇ ਦਿਨ ਬਾਅਦ ਇਹ ਨੌ ਬਾਗ ਨੂੰ ਤਸਰੀਰ ਛੱਡ ਦਿੱਤਾ। ਸੱਤ ਬਾਗ ਨੂੰ ਸਰੀਰ ਦਾ ਥੋੜਾ ਜਿਹਾ ਬਹਾਨਾ ਜਿਹਾ ਬਣਾ ਕੇ ਬਸ ਉਸ ਤੋਂ ਬਾਅਦ ਨੌ ਬਾਗ ਨੂੰ ਸਵੇਰੇ ਕਿਤੇ ਪੁੱਛਦੇ ਆਪਣੇ ਸਰੀਰ ਨੂੰ ਤਿਆਗ ਗਏ ਜਿਵੇਂ ਸੱਪ ਪੰਜ ਤਿਆਗ ਜਾਣ। ਸਿਉਂ ਸਾਧ ਸਿੰਘ ਮੌਤ ਦੇ ਉੱਪਰ ਫਤਿਹ ਕਰੋ। ਮੌਤ ਦੇ ਉੱਪਰ ਦੁਨੀਆਂ ਦੇ ਲੋਕ ਸਾਰੇ ਡਰਦੇ ਹਨ, ਪਰ ਪਿਆਰਿਆਂ ਨੇ ਪਹਿਲੇ ਸੰਸਕਾਰ ਹਾਸਲ ਕਰਕੇ ਫਿਰ ਨਾਮ ਅਭਿਆਸ ਸੰਗਤ ਦੀ ਕਮਾਈ ਕਰਕੇ ਉਸ ਤੋਂ ਬਾਅਦ ਬ੍ਰਹਮਿਆਨ ਪ੍ਰਾਪਤ ਕਰਕੇ ਇਸ ਮੌਤ ਨੂੰ ਫਤਿਹ ਕਰ ਲਿਆ। ਮੌਤ ਦੇ ਸਿਰ ਦੇ ਉੱਪਰ ਪੈ ਜਾ, ਮੌਤ ਨੂੰ ਗੁਲਾਮ ਨਹੀਂ ਬਣਾ ਲਿਆ ਹੈ। ਮੌਤ ਤੋਂ ਡਰਦੇ ਨੀ, ਮੌਤ ਨੂੰ ਚਾਹ ਨਾਲ ਉਡੀਕਦੇ ਹਨ। ਦੁਨੀਆਂ ਦੇ ਲੋਕ ਆਪਣੇ ਵਿਆਹ ਨੂੰ ਚਾਹ ਨਾਲ ਉਡੀਕਦੇ ਹਨ, ਲੇਕਿਨ ਉਹ ਮੌਤ ਨੂੰ ਚਾਹ ਨਾਲ ਉਡੀਕਦੇ। ਇੰਨੀ ਖੁਸ਼ੀ ਹੁੰਦੀ ਉਹਨਾਂ ਨੂੰ ਮੌਤ ਨੂੰ, ਕਿਉਂਕਿ ਜਿਸ ਮਰਨੇ ਤੇ ਡਰਦੇ ਨੇ ਮੇਰੇ ਮਨ ਆਨੰਦ ਮਰਨੇ ਤੇ ਪਾਈਏ ਪੂਰਨ ਪਰਮਾ। ਭਾਵੇਂ ਜਿਉਂਦੇ ਹੋ ਮੁਕਤ ਹੁੰਦੇ ਹਨ, ਇਹ ਦੱਸਿਆ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ। ਫਿਰ ਵੀ ਇਹ ਸਰੀਰ ਜਿਹੜਾ ਇੱਕ ਦੁਖਦਾਈ ਥੋੜਾ ਲੱਗਿਆ ਆਤਮਾ ਨੂੰ, ਇਹ ਫੋੜੇ ਨੂੰ ਲਾਉਣਾ ਚਾਹੁੰਦੀ ਤੇ ਫੋੜਾ ਹੋਵੇ। ਦੋ ਤਰੀਕੇ ਤੇ ਉਹਦੇ ਦੁੱਖ ਤੋਂ ਬਚੀਂਦਾ, ਜਾਂ ਤਾਂ ਫੋੜੇ ਦਾ ਉਹਦੇ ਵਿੱਚ ਜ਼ਹਿਰ ਕੱਢ ਦਿੱਤਾ ਜਾਵੇ, ਨਸ਼ਟਰ ਵਗੈਰਾ ਲਗਾ ਕੇ ਥੋੜਾ ਤਾਂ ਡੀਂਗਾ ਰਹਿੰਦਾ ਹੈ, ਪਰ ਉਹਦੀ ਜਿਹੜੀ ਅੰਦਰੋਂ ਗਹਿ ਹੈ ਜ਼ਹਿਰ ਹੈ ਉਹ ਦੂਰ ਹੋ ਜਾਂਦੀ ਹੈ, ਜਲਨ ਦੂਰ ਹੋ ਜਾਂਦੀ ਹੈ, ਜਾਂ ਪੂਰਾ ਜਮਾਈ ਖਤਮ ਕਰ ਦਿੱਤਾ ਜਾਵੇ। ਜੀਵਨ ਮੁਕਤ ਅਵਸਥਾ ਜਿਹੜੀ ਹੈ, ਸਰੀਰ ਵੀ ਥੋੜਾ ਜਿਹਾ ਇਹਦੇ ਵਿੱਚੋਂ ਦੇਹ ਅੰਗਤਾ ਦੇ ਮੰਗਤਾ ਦੀ ਨਸ਼ਟ ਹੋ ਚੁੱਕੀ ਹੁੰਦੀ ਹੈ, ਪਰ ਮੰਗਤਾ ਇੱਥੇ ਰਹਿ ਚੌਂਕ ਰਹੀ, ਉਹਦੇ ਵਿੱਚ ਉਹਨਾਂ ਦੀ ਸਥਿਤੀ ਰਹਿੰਦੀ ਹੈ। ਬਾਕੀ ਜਿਸ ਵਕਤ ਸ਼ਾਂਤ ਹੁੰਦੀ ਹੈ, ਉਸ ਮੌਕੇ ਇਹ ਥੋੜਾ ਜਮਾਈ ਦਿਸਣਾ ਹਟ ਜਾਂਦਾ। ਜਿਵੇਂ ਕਹਿ ਲਓ ਇੱਕ ਦਰਖਤ ਹੈ, ਉਹ ਖੜਾ ਹੈ, ਉਹਦੀਆਂ ਜੜਾਂ ਕੱਟ ਦਿੱਤੀਆਂ, ਕੁਛ ਦਿਨ ਵਾਸਤੇ ਉੱਪਰੋਂ ਹਰਾ ਖੜਾ ਦਿੱਤਾ ਹੈ, ਪਰ ਦਰਖਤ ਉਹ ਮਰ ਚੁੱਕਾ ਹੈ, ਉਹਨੂੰ ਹੇਠੋਂ ਸੰਜੀਵਨੀ ਦੇਣ ਵਾਲਾ ਪਾਣੀ ਵਗੈਰਾ ਨਹੀਂ ਮਿਲ ਰਿਹਾ। ਇਸੀ ਤਰ੍ਹਾਂ ਹੀ ਉਹਦਾ ਸਰੀਰ ਕੁਛ ਦਿਨ ਜੀਣਾ ਹੁੰਦਾ ਹੈ, ਜਦੋਂ ਵਧੀਆ ਅਵਸਥਾ ਆਉਂਦੀ ਹੈ ਇਹਨੂੰ ਛੱਡੇ ਤਰ੍ਹਾਂ ਵਜੇ ਵੀ ਦਿਸਣਾ ਹਟ ਜਾਂਦਾ। ਇਉਂ ਕਹਿ ਲਓ ਜਿਵੇਂ ਰਸੀ ਇੱਕ ਰੱਸੀ ਹੈ, ਇੱਕ ਪੂਰੀ ਹੋਈ, ਪਰ ਉਹਨੂੰ ਵੱਟ ਹੋਣੀ ਚੜੇ ਹੋਏ ਹਨ, ਦੇਖਣ ਵਾਲੇ ਨੂੰ ਵਿੰਦੀ ਹੈ ਪਰ ਉਹਦੇ ਵਿੱਚ ਜਾਣ ਨਹੀਂ, ਕੁਛ ਕਾਰਜ ਨਹੀਂ ਸਿੱਧ ਕਰਦੀ, ਪਰ ਜਦੋਂ ਹਵਾ ਆਉਂਦੀ ਹੈ ਉਸ ਰੱਸੀ ਜਿਹੜੀ ਪੂਰੀ ਹੋਈ ਉਹਨੂੰ ਉਡਾ ਕੇ ਲੈ ਜਾਂਦੇ ਹੋ, ਫਿਰ ਵੀ ਉਹ ਦਿਸਣਾ ਹੀ ਹਟ ਜਾਂਦੀ ਹੈ। ਜਾਂ ਇਉਂ ਕਹਿ ਲਓ ਜਿਵੇਂ ਕਿ ਕੱਪੜਾ ਥਾਨ ਹੈ, ਉਹ ਫੁੱਗਿਆ ਅੱਗ ਲੱਗ ਕੇ, ਪਰ ਤਹਿਆਂ ਉਹ ਵੀ ਪਈਆਂ ਰਹਿੰਦੀਆਂ ਹਨ, ਦੇਖਣ ਵਾਲਿਆਂ ਨੂੰ ਰਹਿੰਦੀਆਂ ਜ਼ਰੂਰ ਹਨ, ਪਰ ਜਦੋਂ ਹਵਾ ਆਉਂਦੀ ਹੈ ਉਹ ਦਿਨਾਂ ਵੀ ਦਿਸਣ ਹਟ ਜਾਂਦੀਆਂ। ਇਸੀ ਤਰ੍ਹਾਂ ਜਾਂ ਕਹਿ ਲਓ ਦਾਣਾ ਭੁੱਲ ਗਿਆ, ਦੇਖਣ ਨੂੰ ਆ ਜਾ ਹੀ ਲੱਗਦਾ ਹੈ ਜਿਹਾ ਜਾਣਾ ਭੁੱਲਿਆ ਹੁੰਦਾ ਹੈ, ਪਰ ਉਹਦੇ ਵਿੱਚ ਜੰਮਣ ਦੀ ਸ਼ਕਤੀ ਨਹੀਂ ਹੁੰਦੀ, ਕਿੰਨੀ ਗਿਲੀ ਵਿੱਚ ਛਿੜ ਦੋ ਜੰਮੇ ਜਾਂ ਨਹੀਂ। ਇਸੀ ਤਰ੍ਹਾਂ ਜਿਸਦੀ ਦੇਹ ਅੰਤਰ ਦੀ ਮਮਤਾ ਨਸ਼ਟ ਹੋ ਗਈ ਹੈ, ਆਤਮ ਪ੍ਰਮੰਤਾ ਪ੍ਰਮੰਤਾ ਵਿੱਚ ਸਥਿਤੀ ਜਿਹੜੀ ਹੈ, ਦੇਖਣ ਮਾਤਰ ਸਰੀਰ ਹੈ, ਜਦੋਂ ਪ੍ਰਾਰਭ ਖਤਮ ਹੋ ਜਾਂਦੀ ਹੈ ਉਹ ਵੀ ਸ਼ਾਂਤ ਹੋ ਜਾਂਦੀ, ਉਹਦੀ ਦੇਰ ਤੱਕ ਇਹਦੀ ਪ੍ਰਕਿਰਿਆ ਜੀ ਨਜ਼ਰ ਆਉਂਦੀ ਹੁੰਦੀ ਹੈ। ਇਸ ਕਰਕੇ ਉਸ ਅਵਸਥਾ ਨੂੰ ਮਹਾਤਮਾ ਕਿਉਂ ਚਾਹੁੰਦੇ ਹਨ, ਜਿੰਨੀ ਦੇਰ ਸਰੀਰ ਚ ਪ੍ਰਾਣ ਚੱਲਦੇ ਹਨ ਕੁਛ ਨਾ ਕੁਛ ਇਹਦੀ ਕਿਰਿਆ ਵੀ ਕਰਨੀ ਪੈਂਦੀ ਹੈ, ਖਾਣਾ ਪੀਣਾ ਹੋਰ ਸਰੀਰ ਦੀ ਸਾਰੀ ਕਿਰਿਆ, ਨਹਾਉਣਾ ਧੋਣਾ ਆਦਿ ਇਹੋ ਜਿਹਾ ਕੁਛ ਕਰਨਾ ਪੈਂਦਾ। ਪਰ ਜਿਸ ਵਕਤ ਵਧੀਆ ਅਵਸਥਾ ਆਉਂਦੀ ਹੈ ਫਿਰ ਵੀ ਸਤਲੁਜ ਜਾਂਦਾ, ਝਗੜਾ ਝਾਟਾ ਮੁੱਕ ਜਾਂਦਾ। ਆਮ ਦੁਨੀਆਂ ਮਰਦੀ ਹੈ, ਸੰਤ ਉਪਾਧੀ ਲਾਉਂਦੇ ਹੁੰਦੇ ਹਨ, ਯਾਨੀ ਦੁੱਖਾਂ ਨੂੰ ਲਾਉਂਦੇ ਹਨ। ਇਸ ਕਰਕੇ ਸਾਧ ਸਿੰਘ ਇਸ ਦਿਨ ਸਰੀਰ ਨੂੰ ਛੱਡ ਕੇ ਜਿਵੇਂ ਜਲ ਮੇ ਜਲ ਆਇਆ ਕਟਾਣਾ, ਜੋਤੀ ਸੰਘ ਇਸ ਰਸਤਾ ਨੂੰ ਪ੍ਰਾਪਤ ਹੁੰਦੇ ਹਨ। ਜੋ ਨਾਮ ਅਭਿਆਸ ਦੀ ਕਮਾਈ ਕਰਕੇ ਦੁਆਰਾ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਮਨ ਦਾ ਅਸਲ ਪਰਮ ਕਰਮ ਹੈ। ਸਾਰੀ ਸੰਗਤ ਨੇ ਗੱਜ ਵੱਜ ਕੇ ਸਤੋਤਰ ਵਿੱਚ ਬੋਲਣਾ। ਮੈਨੂੰ ਪਤਾ ਸਾਰੇ ਪ੍ਰੇਮੀ ਬਹੁਤ ਇਲਾਕੇ ਨੇ, ਮੇਰੇ ਪਾਸ 50-60 ਇਲਾਕੇ ਲਿਖੇ ਹੋਏ। ਵਕਤ ਮੈਂ ਕੁਛ ਇਲਾਕੇ ਨੂੰ ਦੇ ਦਿੱਤਾ ਸੀ, ਕਿਉਂਕਿ ਸਤਿ ਸ਼੍ਰੀ ਨਾਰਾਇਣ ਦੇ 18 ਮਹੀਨੇ ਪਿੱਛੇ ਵਕਤ ਅਗਲਾ ਮਹੀਨੇ ਦਾ ਸੁਣਾਈਦਾ ਹੁੰਦਾ। ਵਕਤ ਦੇ ਚੁੱਕਾ ਸੀ, ਲੇਕਿਨ ਕੁਛ ਵਹਿਲੇ ਦੇ ਏਸੀ ਵੀ ਮਰਜ਼ੀ, ਏਸੀ ਵੀ ਨੂੰ ਕੁਛ ਆਰਾਮ ਲੈਣਾ, ਹੋਰ ਤੋਂ ਕੋਈ ਪਾਣੀ ਨਾ ਮਿਲਣ ਦਾ ਸਤਿ, ਕੋਈ ਛੁੱਟੀ ਨੀ, ਕੋਈ ਐਤਵਾਰ ਨੀ, ਕੋਈ ਇੱਥੇ ਹੋਈਏ, ਬਾਲੇ ਹੋਈਏ, ਸ਼ਹਿਰਾਂ ਚ ਹੋਈਏ, ਰੋਜ਼ ਕੋਈ ਛੁੱਟੀ ਨੀ, ਹੋਰ ਲੋਕਾਂ ਨੂੰ ਛੁੱਟੀਆਂ ਗਈਆਂ ਨਹੀਂ, ਪਰ ਇਹਨੂੰ ਛੁੱਟੀ ਜਾਂ ਅੱਗੇ ਕਿਤੇ ਕਟਾਈ ਜੁਕਾਮ ਜ਼ੁਕਾਮੀ ਕਦੇ ਦਿੰਦਾ ਹੋ ਜਾਂਦਾ, ਇਹ ਦਿਨ ਛੁੱਟੀ ਦਾ ਹੁੰਦਾ। ਹੁਣ ਵਾਹਿਗੁਰੂ ਨੇ ਕਿਉਂਕਿ ਪੁਰਾਣਾ ਹੋ ਗਿਆ ਨਾ, 70 ਸਾਲ ਦੀ ਉਮਰ ਹੋ ਗਈ, ਹੁਣ ਪੁਰਾਣਾ ਹੋਣ ਕਰਕੇ ਵਾਹਿਗੁਰੂ ਜ਼ਿਆਦਾ ਛੁੱਟੀਆਂ ਦੇਣ ਲੱਗ। ਇਸ ਕਰਕੇ ਹੁਣ ਗੱਲ ਕੁਛ ਨੀ ਹੈ, ਦੁੱਖ ਨੀ, ਤਕਲੀਫ ਨੀ, ਛੁੱਟੀ ਹੈ ਰੈਸਟ ਦੇਣ ਵਾਸਤੇ ਵਾਹਿਗੁਰੂ ਨੇ ਖੇਲ ਦੱਸਿਆ ਹੋਇਆ। ਉਤਨੀ ਦੇਰ ਤੱਕ ਅਜੇ ਸ਼ਾਂਤੀ ਰੱਖੋ ਸਾਰੇ, ਜਿੰਨੀ ਦੇਰ ਤੱਕ ਇਹ ਅਚੇਤਨਾ ਠੀਕ ਨਹੀਂ ਹੋ ਜਾਂਦਾ। ਯਾਰ ਮੇਰੇ ਸਭ ਕੁਛ ਹੈ, ਮੇਰੇ ਪਾਸ ਸਭ ਦੀ ਲਿਸਟ ਪਈ ਹੋਈ ਹੈ, ਇਸ ਕਰਕੇ ਇਸ ਗੱਲ ਦੀ ਕਿਵੇਂ ਕਰੋ, ਕਿਉਂਕਿ ਉਹਨਾਂ ਵਕਤ ਨਹੀਂ ਮਿਲਦਾ ਇਹਨੂੰ ਰੈਸਟ ਦੇਣ ਵਾਸਤੇ। ਹੁਣ ਗੱਜ ਵੱਜ ਕੇ ਉਸ ਤੋਂ ਬੋਲੋ, ਉਸ ਤੋਂ ਬਾਅਦ ਅਰਦਾਸ ਹੋਏਗੀ, ਫਿਰ ਨਾਵਾਂ ਸੁਣ ਕੇ ਚਾਲੇ ਪਾਉਣੀ ਸ਼ੁਰੂ ਕਰਨੀ। ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਸਾਹਿਬ ਦਾ ਨਾਮ।